ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸਿੰਧ ਹੋ ਤਾਸਣ ਮੋਹੇ ਮਾਇਆ ਕਰ ਲਿਓ ਬਚਾਈ ਗੋਬਿੰਦ ਸਿੰਘ ਗੁਰੂ ਗਤ ਦਾਇਕ ਆਨ ਕੀ ਆਸ ਇਮਾਨ ਰਾਈ ਚਾਤ੍ਰਿਕ ਚੇਤ ਮਹੂਰ ਮਹੂਰਟ ਸਵਾਂਤ ਦੀਦਾ ਕਵੇ ਪਾਈ ਜੀਉ ਪਤੰਗ ਸਨੇਹ ਕੀ ਡੋਰ ਬੰਦਾ ਡਗ ਡੋਲ ਸੋਲੇ ਹੋ ਮਿਲਾਈ ਸਿੰਧ ਹੋ ਤਾਸਨ ਹੈ ਭਾਵ ਕੀ ਗਾਤ ਮੋਹੇ ਮਾਇਆ ਕਰ ਲੇ ਹੋ ਬਚਾਈ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਭਗਤਾਰ ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ
ਵਾਹਿਗੁਰੂ ਜੀ ਕਵਿਤ ਕੋ ਕਾਵ ਉਪਮਾ ਜੋ ਦੇਤ ਪਾਰ ਜਾਤ ਪਗ ਕੋ ਕਹਿ ਗੁਰੂ ਪਗ ਕਮਲ ਅਮਲ ਹੈ ਜੋ ਪਾਰ ਜਾਤ ਨਾ ਚੇਤਨ ਗਤ ਤਾਂ ਨਾਹੀ ਅਮਲ ਕਮਲ ਰਹਿਣ ਵਿਖੇ ਮੁੱਖ ਮਿਲ ਹੈ ਵਹਿ ਤੋ ਸਹਿਤ ਚੇਤ ਦੇਤ ਕਾਮਨਾ ਭਗਤ ਨਿਜ ਬਸਰ ਔ ਰਜਨੀ ਮੈਂ ਏਕ ਸੇ ਸੁਤੁਲ ਹੈ ਲਖੇ ਪਦ ਆਰ ਆਦਰ ਨਦ ਪਾਰ ਜਾਤ ਕਮਲ ਕੋ ਤਾਤੇ ਪੱਗ ਜਾ ਪੱਗ ਪੱਗ ਪਾਰ ਜਾਤ ਨਾ ਕਮਲ ਹੈ ਲਖੇ ਪਦ ਆਦਰ ਨਾ ਪਾਰ ਜਾਤ ਕਮਲ ਕੋ ਤਾਂਤੇ ਪੱਗ ਪੱਗ ਪਾਰ ਜਾਤ ਨਾ ਕਮਲ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਸਤਿਗੁਰੂ ਦੀ ਇਲਾਹੀ ਗੁਰਬਾਣੀ ਦਾ ਕੀਰਤਨ ਗੁਰਮੁਖ ਪਿਆਰੇ ਰਾਗੀ ਜਥੇ ਦੀ ਰਸਨਾ ਦੁਆਰਾ ਸੁਣ ਕੇ ਨਿਹਾਲ ਹੋਣ ਦਾ ਯਤਨ ਕਰ ਰਹੇ ਸਾਂ ਅਬ ਹਮ ਚੱਲੀ ਠਾਕੁਰ ਪੈ ਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੈ ਮਾਰ ਲੋਕਨ ਕੀ ਚਤਰਾਈ ਉਪਮਾਨ ਤੇ ਬੈਸੰਤਰ ਜਾਰ ਕੋਈ ਭਲਾ ਕਹੋ ਪਾਵੈ ਬੁਰਾ ਕਹੋ ਹਮ ਤਨ ਦੀ ਉਹ ਹੈ ਟਹਾਰ ਗੁਰੂ ਕੇ ਸਿੱਖ ਦਾ ਏਡਾ ਵੱਡਾ ਨਿਸ਼ਚਾ ਹੋਵੇ ਮੈਂ ਸਭ ਕਿਛ ਛੋੜ ਪ੍ਰਭ ਤੁਹੀਂ ਤੇ ਆਇਆ ਹੋਰ ਕਦੇ ਕਿਸੇ ਦੀ ਆਸ ਨਹੀਂ ਕਦੇ ਤੱਕਦਾ ਗੁਰੂ ਕਾ ਪਿਆਰਾ ਨਾ ਕਰੇ ਸੰਸਾਰ ਦੇ ਲੋਕਾਂ ਦੀ ਲੱਜਿਆ ਦੀ ਪਰਵਾਹ ਕਰਦਾ ਹੈ ਕੋਈ ਚੰਗੀਆਂ ਕਹੀ ਜਾਵੇ ਕੋਈ ਬੁਰੀਆਂ ਕਹੀ ਜਾਵੇ ਗੁਰੂ ਕਾ ਸਿੱਖ ਲੋਕਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ ਕੋਈ ਭਲਾ ਕਹੋ ਪਾਵੈ ਬੁਰਾ ਕਹੋ ਹਮ ਤਨ ਦੀ ਉਹ ਹੈ ਟਹਾਰ ਜੇ ਸਮਾਜ ਚੰਗਾ ਕਹੇਗਾ ਤੇ ਫੇਰ ਕੀ ਫਰਕ ਪੈਂਦਾ ਤੇ ਜੇ ਕੋਈ ਨਿੰਦਿਆ ਕਰਨਗੇ ਰੱਬ ਦੇ ਪਿਆਰ ਨੂੰ ਫੇਰ ਕੀ ਫਰਕ ਪੈਂਦਾ ਹੈ ਔਰ ਸਭ ਕੁਝ ਛੱਡ ਕੇ ਹੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਦੁਆਰੇ 'ਤੇ ਆਇਆ ਹਾਂ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸੱਚੇ ਪਾਤਸ਼ਾਹ ਤੁਹਾਡਾ ਓਟ ਆਸਰਾ ਤੱਕਿਆ ਤੁਹਾਡੀ ਸ਼ਰਨ ਵਿੱਚ ਆਏ ਹਨ ਅਤੇ ਸ਼ਰਨ ਪਿਆਂ ਦੀ ਹੁਣ ਕਿਰਪਾ ਕਰਕੇ ਲਾਜ ਰੱਖੋ ਸਰਨ ਪਰੇ ਕੀ ਰਾਖ ਦਇਆਲਾ ਨਾਨਕ ਤੁਮਰੇ ਬਾਲ ਗੋਪਾਲਾ ਜਿਵੇਂ ਜਾਣਦੇ ਹੋ ਤਿਵੇਂ ਸੱਚੇ ਪਾਤਸ਼ਾਹ ਸਾਨੂੰ ਰੱਖ ਲੈਣਾ ਕਰਨ ਭਾਵੇਂ ਅਸੀਂ ਛਿਣ ਛਿਣ ਕਾਲ 'ਚ ਔਗਣ ਕਰਨ ਵਾਲੇ ਹੈ ਗੁਨਾਹਾਂ ਦੇ ਭਰੇ ਹੋਏ ਹੈ ਪਰ ਸੱਚੇ ਪਾਤਸ਼ਾਹ ਤੁਸੀਂ ਜਿਵੇਂ ਜਾਣਦੇ ਹੋ ਤਿਵੇਂ ਹੀ ਰੱਖ ਰਹੋ ਬੁਰੇ ਭਲੇ ਹਮ ਥਾਰੇ ਚੰਗੇ ਹਾਂ ਅਤੇ ਤਾਂ ਵੀ ਤੇਰੇ ਹੈ ਜੇ ਮੰਦੇ ਹਾਂ ਅਤੇ ਤਾਂ ਵੀ ਤੁਹਾਡੇ ਹਨ ਹੇ ਸੱਚੇ ਪਾਤਸ਼ਾਹ ਕਿਰਪਾ ਕਰੋ ਜਿਉਂ ਜਾਣਾ ਹੋ ਤਿਉਂ ਰਾਖ ਹਰ ਪ੍ਰਭ ਤੇਰੇ ਆਣ ਕੇਤੇ ਗਣੋ ਅਸੰਖ ਅਵਗੁਣ ਮੇਰੇ ਆਣ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਵਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਐ ਲੋਕ ਕਰਤ ਬੇਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਾ ਹੋ ਕਾਢ ਭਵਜਲ ਫੇਰਿਆ ਜਿਵੇਂ ਜਾਣਦੇ ਹੋ ਸੱਚੇ ਪਾਤਸ਼ਾਹ ਅਬ ਹਮ ਚੱਲੀ ਠਾਕੁਰ ਪੈ ਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਭਾਵੇਂ ਰੱਖ ਲਓ ਅਤੇ ਭਾਵੇਂ ਮਾਰ ਦਿਓ ਸੱਚੇ ਪਾਤਸ਼ਾਹ ਹੁਣ ਤੁਹਾਡੇ ਹੱਥ ਪ੍ਰਭ ਡੋਰੀ ਹੱਥ ਤੁਮਾਰੇ ਸਾਡੀ ਜ਼ਿੰਦਗੀ ਦੀ ਡੋਰ ਹੁਣ ਤੁਹਾਡੇ ਹੱਥ ਵਿੱਚ ਹੈ ਅਤੇ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਵਿੱਚ ਆਏ ਹਨ ਜੇ ਰਾਜ ਬਹਾਲੇ ਤਾਂ ਤੇਰੀ ਵਡਿਆਈ ਜੇ ਰਾਜ ਤਖ਼ਤ 'ਤੇ ਬਿਠਾ ਦਿਓ ਤਾਂ ਵੀ ਤੁਹਾਡੀ ਉਪਮਾ ਵਡਿਆਈ ਹੈ ਜੇ ਪਾਸ ਬਹਾਲੇ ਤਾਂ ਤੇਰੀ ਵਡਿਆਈ ਜੇ ਮਾਰ ਕੱਢੇ ਪੀ ਤਿਹਾਈ ਜੇ ਕੋਲ ਬਿਠਾ ਲਵੋਂਗੇ ਅਤੇ ਤਾਂ ਵੀ ਤੁਹਾਡੀ ਜੇ ਮਾਰ ਕੇ ਦੂਰ ਭਜਾ ਦਿਓਗੇ ਅਤੇ ਤਾਂ ਵੀ ਤੁਹਾਡੇ ਹਨ ਜੇ ਭੁੱਖ ਦੇ ਦਿਨ ਕੱਟਣੇ ਪੈਣ ਅਤੇ ਤਾਂ ਵੀ ਤੇਰੀ ਰਹਿਮਤ ਜਾਣ ਕੇ ਹੈ ਜੇ ਰਜਵੀਂ ਰੋਟੀ ਦੇ ਦੇਵੇਗਾ ਮਾਲਕਾ ਤਾਂ ਵੀ ਤੇਰਾ ਧੰਨਵਾਦ ਹੈ ਜੇ ਭੁੱਖ ਦੇਹੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੂਖ ਮਨਾਈ ਹਾਂ ਸੱਚੇ ਪਾਤਸ਼ਾਹ ਤੇਰੇ ਜਿਹੜਾ ਇੱਕ ਦਾ ਹੋ ਗਿਆ ਨਾ ਇੱਕ ਦਾ ਰਹਿਮਤ ਵੀ ਉਸੇ ਨੂੰ ਪ੍ਰਾਪਤ ਹੁੰਦੀ ਹੈ ਜਿਹੜਾ ਇੱਕ 'ਤੇ ਵਿਸ਼ਵਾਸ ਹੀ ਨਹੀਂ ਕਦੇ ਕਿਸੇ ਬੰਨੇ ਕਦੇ ਕਿਸੇ ਬੰਨੇ ਥਾਲੀ ਦੇ ਪਾਣੀ ਤਰ੍ਹਾਂ ਡਾਵਾਂ ਡੋਲ ਮੇਰੇ ਸਤਿਗੁਰੂ ਕਹਿੰਦੇ ਉਹ ਭਰਮੀ ਮਨੁੱਖ ਨੂੰ ਰੱਬ ਨਹੀਂ ਕਰੇ ਮਿਲ ਸਕਦਾ ਔਰ ਇਸੇ ਤਰ੍ਹਾਂ ਆ ਭੌਰਾ ਹੁੰਦਾ ਭੌਰਾ ਚੰਬੇਲੀ ਦੇ ਸੁੰਦਰ ਬੂਟੇ ਨਾਲ ਚੰਬੇਲੀ ਦੇ ਫੁੱਲ ਲੱਗੇ ਹੋਏ ਪਰ ਚੰਬੇਲੀ ਦੇ ਫੁੱਲ ਦੇ ਉੱਪਰ ਭੌਰਾ ਨਹੀਂ ਆ ਕੇ ਬੈਠਦਾ ਹੈ ਮਾਲੀ ਗੱਲੀ ਪੈ ਗਿਆ ਚੰਬੇਲੀ ਦੇ ਫੁੱਲਾਂ ਦੇ ਨਾਲ ਬੜੀ ਸੁੰਦਰ ਸਰੂਪ ਵਾਲਾ ਫੁੱਲ ਹੈ ਬੜੀ ਤਗੜੀ ਸੁਗੰਧੀ ਵਾਲਾ ਹੈ ਆਖਿਆ ਹੇ ਚੰਪਾ ਹੇ ਚੰਬੇਲੀ ਬੜੀ ਸੁਗੰਧੀ ਹੈ ਬੜਾ ਸੁੰਦਰ ਸਰੂਪ ਹੈ ਤੇਰਾ ਹੈ ਪਰ ਕੀ ਕਾਰਨ ਹੈ ਕਿ ਭੌਰਾ ਫੁੱਲਾਂ ਦੀ ਖੁਸ਼ਬੂ ਲੈਂਦਾ ਹੈ ਤੇਰੇ ਪਾਸ ਆ ਕੇ ਕਿਉਂ ਨਹੀਂ ਬੈਠਦਾ ਤੇਰੇ ਕੋਲੋਂ ਕਿਉਂ ਨਹੀਂ ਸੁਗੰਧੀ ਲੈਂਦਾ ਹੈ ਜੋ ਮਾਲੀ ਨੇ ਵਿਚਾਰ ਕੀਤੇ ਵਿਦਵਾਨ ਪੁਰਸ਼ਾਂ ਨੇ ਲਿਖਿਆ ਵੀ ਚੰਪਾ ਤੁਝ ਪੇ ਤੀਨ ਗੁਣ ਅਰੂਪ ਰੰਗ ਅਰਵਾਸ ਕਿਆ ਅਵਗੁਣ ਤੁਝ ਤੇ ਪਹਿਓ ਭਵਰ ਨਾ ਬੈਠੋ ਪਾਸ ਕੀ ਕਾਰਨ ਬਣ ਗਿਆ ਕੀ ਵਜ੍ਹਾ ਬਣ ਗਈ ਕੀ ਤੇਰੇ ਕੋਲ ਔਗਣ ਹੋਇਆ ਜਿਹੜਾ ਫੁੱਲਾਂ ਦੀ ਵਾਸ਼ ਨਾਲ ਲੈਣ ਵਾਲਾ ਭੌਰਾ ਤੇਰੇ 'ਤੇ ਆ ਕੇ ਕਿਉਂ ਨਹੀਂ ਬੈਠਦਾ ਚੰਬੇਲੀ ਨੇ ਜਵਾਬ ਦਿੱਤਾ ਸਾਜਨ ਮੁਝ ਪੇ ਤੀਨ ਗੁਣ ਰੂਪ ਰੰਗ ਅਰਵਾਸ ਜਰਾ ਜਗਾ ਜਗਾ ਕੇ ਮੀਤ ਕੋ ਕੌਣ ਬਿਠਾਵੇ ਪਾਸ। ਜਿਹੜਾ ਭੌਰਾ ਇੱਕ ਦਾ ਨਹੀਂ ਹੋ ਕੇ ਬਹਿੰਦਾ, ਕਿੱਕਰ ਅਤੇ ਫੁੱਲਾਂ 'ਤੇ ਵੀ ਜਾ ਬੈਠਦਾ, ਗੋਹੇ 'ਤੇ ਵੀ ਜਾ ਬੈਠਦਾ, ਜਿਸ ਭੌਰੇ ਦਾ ਇੱਕ ਥਾਂ 'ਤੇ ਕੋਈ ਥਹੁ ਟਿਕਾਣਾ ਨਹੀਂ, ਉਹ ਚੰਬੇਲੀ ਨੇ ਆਖਿਆ ਮੈਂ ਉਹਨੂੰ ਲਾਗੇ ਬਿਠਾਉਣ ਨੂੰ ਤਿਆਰ ਨਹੀਂ, ਜਿਹੜਾ ਇੱਕ ਦਾ ਨਹੀਂ ਹੋ ਕੇ ਰਹਿੰਦਾ। ਗੁਰੂ ਨੂੰ ਸਿੱਖ ਵੀ ਉਹ ਹੀ ਪ੍ਰਵਾਨ ਹੈ ਜਿਹੜਾ ਇੱਕ ਦਾ ਹੋ ਕੇ ਕਵੇ ਵੀ ਸਤਿਗੁਰੂ ਜੀ ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸਰਣ ਪ੍ਰਭੂ ਕੀ ਆਈ ਰਾਖ ਪ੍ਰਭੂ ਪਹਵੇ ਮਾਰ। ਦੋਵਾਂ ਬੇੜੀਆਂ 'ਤੇ ਲੱਤਾਂ ਰੱਖਣ ਵਾਲਾ ਬੰਦਾ ਮੰਝ ਧਾਰ 'ਚ ਗੋਤੇ ਖਾਂਦਾ ਹੈ। ਜਿਹੜਾ ਆਪਣੇ ਮਾਲਕ ਨੂੰ ਛੱਡ ਕੇ ਕਦੇ ਕੋਈ ਬੋਲੀ ਬੋਲਦਾ, ਕਦੇ ਕੋਈ ਬੋਲੀ ਬੋਲਦਾ ਹੈ, ਕਦੇ ਕਿਸੇ ਦਾ ਮੰਤਰ, ਕਦੇ ਕਿਸੇ ਦਾ ਮੰਤਰ, ਕਦੇ ਕਿਸੇ ਨੂੰ ਮੱਥੇ, ਕਦੇ ਕਿਸੇ ਦੇ ਅੱਗੇ ਸਿਰ ਝੁਕਾਉਂਦਾ ਹੈ, ਉਹਦੇ ਜੀਵਨ ਵਿੱਚ ਸੁੱਖ ਨਹੀਂ ਦੁੱਖ ਪ੍ਰਾਪਤ ਹੋਵੇਗਾ। ਛੋਟੀ ਜਿਹੀ ਘਟਨਾ ਬੇਨਤੀ ਕਰਾਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਲਿਖੇ ਨੇ ਦਸਮ ਦੇ ਅੰਦਰ, ਹੈ ਕਹਿਣ ਲੱਗੇ ਚੱਲਿਓ ਜੁਲਾਹੋ ਸਾਹੁਰੈ ਉੜਤੋ ਕਹਿਤੋ ਜਾਏ। ਜੁਲਾਇਆ ਸਹੁਰਿਆਂ ਨੂੰ ਚੱਲਿਆ ਅਤੇ ਮਾਂ ਨੂੰ ਪੁੱਛਣ ਲੱਗਾ ਵੀ ਕੀ ਕਹਾਂ। ਉਹ ਕਹਿੰਦੇ ਪੁੱਤ ਤੂੰ ਜਾਂਦਾ ਜਾਂਦਾ ਕਹੀ ਜਾਵੀਂ ਵੀ ਉੱਡ ਜਾ ਉੱਡ ਜਾ ਉੱਡ ਜਾ, ਤੁਰਿਆ ਜਾਂਦਾ ਕਹੀ ਜਾਂਦਾ ਉੱਡ ਜਾ ਉੱਡ ਜਾ ਉੱਡ ਜਾ। ਅੱਗੋਂ ਪੰਛੀਆਂ ਨੂੰ ਜਾਲ ਲਾਇਆ ਹੋਇਆ ਸ਼ਿਕਾਰੀਆਂ ਨੇ ਅਤੇ ਉਹਨਾਂ ਨੇ ਵੇਖਿਆ ਤੜਕਾ ਹੀ ਸੀ ਅਤੇ ਕਹਿੰਦਾ ਉੱਡ ਜਾ ਉੱਡ ਜਾ ਉੱਡ ਜਾ। ਉਹਨਾਂ ਨੇ ਫੜ ਲਿਆ ਅਤੇ ਕੁੱਟਿਆ ਵੀ ਤੂੰ ਚੰਗੀ ਬਦਸ਼ਗਨੀ ਕਰਦਾ ਸੀ ਅਤੇ ਜਾਨਵਰ ਫੜਨ ਵਾਸਤੇ ਜਾਲ ਲਾਇਆ ਹੋਇਆ, ਤੂੰ ਕਹਿੰਦਾ ਉੱਡ ਜਾ ਉੱਡ ਜਾ ਉੱਡ ਜਾ। ਉਹਨਾਂ ਨੇ ਕੁੱਟਿਆ, ਕੁੱਟ ਖਾ ਕੇ ਪੁੱਛਦਾ ਵੀ ਹੁਣ ਕੀ ਬੋਲਾਂ ਕੀ ਕਹਾਂ। ਕਹਿਣ ਲੱਗੇ ਤੂੰ ਕਹਿੰਦਾ ਜਾ ਵੀ ਆ ਫਸ ਆ ਫਸ ਆ ਫਸ। ਉਹ ਅੱਗੇ ਚੋਰ ਚੋਰੀ ਕਰਨ ਵਾਸਤੇ ਜਾ ਰਹੇ ਸੀ ਅਤੇ ਉਹਨਾਂ ਨੂੰ ਵਾਹ ਪੈ ਗਿਆ, ਉਹਨਾਂ ਨੇ ਫੜ ਲਿਆ ਵੀ ਅਸੀਂ ਤਾਂ ਜੇ ਚੋਰੀ ਕਰਨ ਜਾ ਰਹੇ ਤਾਂ ਤੂੰ ਪਹਿਲਾਂ ਹੀ ਕਹਿੰਦਾ ਆ ਫਸ ਆ ਫਸ। ਉਹਨਾਂ ਨੇ ਕੁੱਟਮਾਰ ਕੀਤੀ। ਕਹਿੰਦੇ ਫਿਰ ਤੁਸੀਂ ਦੱਸੋ ਵੀ ਹੁਣ ਮੈਂ ਕੀ ਕਹਿੰਦਾ ਜਾਵਾਂ। ਕਹਿੰਦੇ ਤੂੰ ਕਹਿੰਦਾ ਜਾ ਵੀ ਰੱਖ ਜਾਓ ਅਤੇ ਲੈ ਆਓ ਰੱਖ ਜਾਓ ਅਤੇ ਲੈ ਆਓ। ਕਹਿੰਦਾ ਠੀਕ ਹੈ, ਰਸਤੇ 'ਚ ਕਹਿੰਦਾ ਜਾਂਦਾ ਵੀ ਰੱਖ ਜਾਓ ਅਤੇ ਲੈ ਆਓ ਰੱਖ ਜਾਓ ਅਤੇ ਲੈ ਆਓ। ਇੱਕ ਪਿੰਡ ਦੇ ਵਿੱਚ ਦੋ ਨੌਜਵਾਨ ਬੱਚੇ ਐਸੇ ਨਾ ਮੁਰਾਦ ਬਿਮਾਰੀ ਦੇ ਸ਼ਿਕਾਰ ਹੋਏ। ਡਾਕਟਰਾਂ ਨੇ ਜਵਾਬ ਦੇ ਦਿੱਤਾ ਇੱਕ ਚੜ੍ਹਾਈ ਕਰ ਗਿਆ ਅਤੇ ਇੱਕ ਮਰਨਾਊ ਬਿਸਤਰੇ 'ਤੇ ਪਿਆ ਹੋਇਆ। ਉਹ ਜਿਹੜਾ ਚੜ੍ਹਾਈ ਕਰ ਗਿਆ ਉਹਨੂੰ ਮੜੀਆਂ 'ਚ ਫੂਕਣ ਵਾਸਤੇ ਆਏ ਅਤੇ ਇਹ ਕੋਲ ਦੀ ਤੁਰਿਆ ਜਾਂਦਾ ਵੀ ਕਹਿੰਦਾ ਰੱਖ ਜਾਓ ਅਤੇ ਲੈ ਆਓ ਰੱਖ ਜਾਓ ਅਤੇ ਲੈ ਆਓ। ਅਤੇ ਉਹਨਾਂ ਨੇ ਫੜ ਲਿਆ, ਉੱਥੇ ਕੁੱਟ ਮਾਰ ਖਾਧੀ। ਉਹਨਾਂ ਆਖਿਆ ਕਿੱਡੀ ਮਾੜੀ ਭਾਸ਼ਾ ਬੋਲਦਾ ਹੈ। ਉਹਨਾਂ ਨੇ ਕੁੱਟਿਆ। ਕਹਿੰਦੇ ਫਿਰ ਤੁਸੀਂ ਦੱਸੋ ਵੀ ਮੈਂ ਕੀ ਕਹਾਂ। ਕਹਿੰਦੇ ਤੂੰ ਕਹੀ ਜਾ ਬੜੀ ਬੁਰੀ ਹੋਈ ਬੜੀ ਬੁਰੀ ਹੋਈ। ਰਸਤੇ 'ਚ ਕਹਿੰਦਾ ਜਾਂਦਾ ਬੜੀ ਬੁਰੀ ਹੋਈ ਬੜੀ ਬੁਰੀ ਹੋਈ। ਇੱਕ ਸ਼ਾਹੂਕਾਰ ਦਾ ਕਿ ਘਰ ਆਇਆ, ਉੱਥੇ ਬੜੇ ਸ਼ਗਨ ਮਨਾ ਰਹੇ ਸੀ, ਖੁਸ਼ੀਆਂ ਦਾ ਮਾਹੌਲ ਸੀ। 15 ਸਾਲਾਂ ਬਾਅਦ ਸ਼ਾਹੂਕਾਰ ਦੇ 'ਚ ਪੁੱਤਰ ਜਨਮਿਆ, ਲੋਕ ਤਾਂ ਵਧਾਈਆਂ ਦੇ ਰਹੇ ਸੀ ਅਤੇ ਉੱਚੀ ਉੱਚੀ ਕਹਿੰਦਾ ਜਾਂਦਾ ਬੜੀ ਬੁਰੀ ਹੋਈ ਹੈ ਬੜੀ ਬੁਰੀ ਹੋਈ। ਉਹਨਾਂ ਨੇ ਫੜ ਲਿਆ, ਉੱਥੋਂ ਕੁੱਟ ਖਾਧੀ। ਕਹਿੰਦਾ ਵੀ ਕੀ ਕਹਿੰਦਾ ਜਾਵਾਂ। ਕਹਿੰਦੇ ਤੂੰ ਆਪ ਵੀ ਬੜਾ ਚੰਗਾ ਹੋਇਆ ਬੜਾ ਚੰਗਾ ਹੋਇਆ। ਕਹਿੰਦਾ ਜਾਂਦਾ ਬੜਾ ਚੰਗਾ ਹੋਇਆ ਬੜਾ ਚੰਗਾ ਹੋਇਆ। ਵਿਸਾਖ ਦਾ ਮਹੀਨਾ ਸੀ, ਕਣਕ ਵੱਢ ਕੇ ਜ਼ਿਮੀਂਦਾਰਾਂ ਨੇ ਖਲਵਾੜਾ ਲਾਇਆ ਸੀ। ਪੁਰਾਣੇ ਬਜ਼ੁਰਗਾਂ ਨੂੰ ਪਤਾ, ਹੁਣ ਤਾਂ ਖਲਵਾੜਿਆਂ ਦਾ ਚੇਤਾ ਹੀ ਭੁੱਲ ਗਿਆ ਨਵੇਂ ਪੋਸ਼ ਨੂੰ, ਇੱਥੋਂ ਵਾਲਿਆਂ ਨੂੰ ਤਾਂ ਬਿਲਕੁਲ ਨਹੀਂ ਪਤਾ ਵੀ ਖਲਵਾੜਾ ਕਿਹਨੂੰ ਕਹਿੰਦੇ ਨੇ। ਸਾਰੀ ਕਣਕ ਵੱਢ ਕੇ ਇੱਕ ਥਾਂ 'ਤੇ ਇਕੱਠੀ ਕਰ ਲੈਣੀ, ਫੇਣ ਫਲਿਆ ਨਾ ਗਾਉਣੀ। ਪੁਰਾਣੇ ਸਮੇਂ ਵਿੱਚ ਫਿਰ ਮਸ਼ੀਨਾਂ ਚੱਲ ਪਈਆਂ, ਹੁਣ ਕੰਬਾਈਨਾਂ ਚੱਲ ਪਈਆਂ। ਉਹ ਕਿਸੇ ਨੇ ਕਣਕ ਨੂੰ ਅੱਗ ਲਾ ਦਿੱਤੀ, ਜ਼ਿਮੀਂਦਾਰ ਦੇ ਨੂੰ ਇਕੱਠੀ ਕੀਤੀ ਹੋਈ ਕਣਕ ਦਾ ਖਲਵਾੜਾ, ਉਹਨੂੰ ਅੱਗ ਲਾ ਦਿੱਤੀ ਅਤੇ ਇਹ ਕੋਲ ਦੀ ਕਹਿੰਦਾ ਜਾਂਦਾ ਬੜਾ ਚੰਗਾ ਹੋਇਆ ਬੜਾ ਚੰਗਾ ਹੋਇਆ। ਉਹ ਜ਼ਿਮੀਂਦਾਰ ਅੱਕੇ ਬੈਠੇ ਸੀ, ਉਹਨਾਂ ਨੇ ਫੜ ਕੇ ਕੁੱਟਿਆ। ਇਉਂ ਕਈਆਂ ਤੋਂ ਕੁੱਟ ਖਾਂਦਾ ਭਾਸ਼ਾ ਬੋਲਦਾ ਬੋਲਦਾ ਸਹੁਰੇ ਘਰ ਪਹੁੰਚਿਆ, ਜ਼ਖਮਾਂ ਦੀ ਤਾਬ ਨਾ ਸਹਾਰਦਾ ਜਾ ਮਰਿਆ। ਦਸਮ ਪਾਤਸ਼ਾਹ ਨੇ ਉਹਦਾ ਪ੍ਰਸੰਗ ਲਿਖਿਆ, ਕਹਿੰਦੇ ਚੱਲਿਓ ਜੁਲਾਹੋ ਸਹੁਰੈ ਉੜ ਤੋ ਕਹਿ ਤੋ ਜਾਏ। ਇੱਕ ਦਾ ਨਹੀਂ, ਜਿੱਥੇ ਸੂਤ ਆਇਆ ਗੰਗਾ ਗਾ ਗੰਗਾ ਰਾਮ, ਜਮਨਾ ਗਾ ਜਮਨਾ ਦਾਸ। ਜਿੱਥੋਂ ਜੀ ਕੀਤਾ ਉੱਥੋਂ ਹੀ ਪ੍ਰਸ਼ਾਦ ਲੈ ਲਿਆ, ਜਿੱਥੇ ਜੀ ਕੀਤਾ ਉੱਥੇ ਹੀ ਨੱਕ ਗੋਡਾ ਰਗੜਨ ਲੱਗ ਪਏ। ਇਹ ਸੁਭਾਅ ਦਸਮ ਪਾਤਸ਼ਾਹ ਮਹਾਰਾਜ ਨੇ ਕਿਹਾ, ਮੈਨੂੰ ਸਿੱਖ ਪ੍ਰਵਾਨ ਨਹੀਂ, ਜਹੈਂ ਕਹੇ ਕਾ ਜਿਵੇਂ ਪ੍ਰਸਾਦ, ਮੇਰਾ ਸਿੰਘ ਨਹੀਂ ਆਦ ਜੁਗਾਦ। ਕੋਈ ਵੰਡ ਵਿਹਾਰ ਨਹੀਂ ਉਹ ਸਿੱਖ ਨਾਲ ਜਿਹੜਾ ਬੱਕਰੀ ਤਰ੍ਹਾਂ ਹਰ ਥਾਂ 'ਤੇ ਮੂੰਹ ਹਿਲਾਈ ਜਾਂਦਾ ਹੈ। ਕੋਈ ਖਾਣ ਵਿੱਚ ਸੰਕੋਚ ਨਹੀਂ, ਕੋਈ ਪੀਣ ਵਿੱਚ ਸੰਕੋਚ ਨਹੀਂ, ਕੋਈ ਜੀਵਨ ਵਿੱਚ ਸੰਕੋਚ ਨਹੀਂ। ਸਤਿਗੁਰੂ ਕਹਿਣ ਲੱਗੇ, ਮੈਨੂੰ ਨਹੀਂ ਪਿਆਰਾ ਸਿੱਖ ਹੋ ਸਕਦਾ ਹੈ। ਗੁਰੂ ਨੂੰ ਉਹ ਪਿਆਰਾ ਸਿੱਖ ਹੈ ਜਿਹੜਾ ਨਾਨਾ ਤਰ੍ਹਾਂ ਦੀ ਉਪਾਸ਼ਨਾ ਦੀ ਭਰਮ ਦੀ ਦੁਨੀਆਂ ਤੋਂ ਉੱਪਰ ਉੱਠ ਖਲੋਂਦਾ ਹੈ, ਜਿਹਦੇ ਹਿਰਦੇ 'ਚ ਕੋਈ ਭਰਮ ਨਹੀਂ। ਭਰਮੀ ਬੰਦਾ ਡਾਵਾਂ ਡੋਲ ਹੋਵੇ ਰਹੇਗਾ, ਉਹਦਾ ਕਦੇ ਚਿੱਤ ਦਾ ਟਿਕਾਅ ਨਹੀਂ ਬਣੇਗਾ। ਗੁਰੂ ਨੇ ਦੋ ਗੱਲਾਂ ਸਾਨੂੰ ਬੜੀਆਂ ਵਿਸ਼ੇਸ਼ ਗੁਰਬਾਣੀ ਵਿੱਚ ਆਖੀਆਂ ਹੈ। ਦਸਮ ਸਰੂਪ ਵਿੱਚ ਵੀ ਬਚਨ ਕਹਿ ਰਿਹਾ, ਇਤਨਾਮੇ ਦਾ ਬਚਨ ਹੈ। ਇੱਕ ਹਜ਼ੂਰ ਕਹਿਣ ਲੱਗੇ, ਮੈਨੂੰ ਭਰਮੀ ਸਿੱਖ ਪ੍ਰਵਾਨ ਨਹੀਂ, ਜਿਹੜਾ ਭਰਮਾਂ ਵਹਿਮਾਂ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਅਤੇ ਦੂਸਰਾ, ਮੈਨੂੰ ਭੇਖੀ ਸਿੱਖ ਪ੍ਰਵਾਨ ਨਹੀਂ, ਜਿਹਦੇ ਕੋਲ ਭੇਖ ਦੀ ਸਿੱਖੀ ਹੈ, ਲੋਕ ਵਿਖਾਵੇ ਦੀ ਸਿੱਖੀ। ਭੇਖ ਦਿਖਾਏ ਜਗਤ ਕੋ ਲੋਕਨ ਕੋ ਬਸ ਕੀਨ, ਅੰਤ ਕਾਲ ਕਾਤੀ ਘਟਿਓ ਬਾਸ ਨਰਕਮੋ ਲੀਨ ਹੈ। ਸਤਿਗੁਰੂ ਕਹਿਣਗੇ, ਭੇਖੀ ਸਿੱਖ ਮੈਨੂੰ ਚੰਗਾ ਨਹੀਂ ਲੱਗਦਾ ਹੈ। ਗੁਰਦੁਆਰੇ ਆਉਣਾ ਹੈ, ਹੋਰ ਲਿਬਾਸ ਹੈ। ਘਰ ਜਾਣਾ ਹੈ, ਹੋਰ ਲਿਬਾਸ ਹੈ। ਵਿਆਹ 'ਤੇ ਜਾਣਾ, ਫਿਰ ਤਾਂ ਕਹਿਣ ਦੀ ਲੋੜ ਹੀ ਕੋਈ ਨਹੀਂ ਕਿਹੜਾ ਲਿਬਾਸ ਹੈ। ਮਰਨੇ 'ਤੇ ਜਾਣਾ, ਹੋਰ ਲਿਬਾਸ ਹੈ। ਅੱਜ ਤਾਂ ਸਿੱਖਾਂ ਦੇ ਲਿਬਾਸਾਂ ਦਾ ਹੀ ਪਤਾ ਨਹੀਂ ਲੱਗਦਾ ਵੀ ਕਿੰਨੇ ਕੁ ਲਿਬਾਸ ਨੇ। ਗੁਰੂ ਨੇ ਕਿਹਾ, ਮੈਨੂੰ ਭੇਖੀ ਸਿੱਖ ਨਹੀਂ ਚੰਗਾ ਲੱਗਦਾ ਹੈ। ਅਤੇ ਗਰੀਬ ਨਿਵਾਜ ਕਹਿਣ ਲੱਗੇ, ਨਾ ਭੇਖੀ ਸਿੱਖ ਚੰਗਾ ਲੱਗੇ, ਨਾ ਭਰਮੀ ਸਿੱਖ ਹੈ। ਅਤੇ ਬਚਨ ਸਤਿਗੁਰੂ ਦੇ ਆਪਾਂ ਕਈ ਵਾਰ ਸੁਣੇ ਨੇ, ਜਿਹੜਾ ਸਿੱਖ ਭਰਮ ਦੀ ਦੁਨੀਆਂ ਤੋਂ ਉੱਪਰ ਉੱਠੇਗਾ ਅਤੇ ਅੰਦਰੋਂ ਅਤੇ ਬਾਹਰੋਂ ਇੱਕ ਮਿੱਕ ਹੋ ਕੇ ਗੁਰੂ ਕਾ ਸਿੱਖ ਹੋਵੇਗਾ, ਭੇਖੀ ਸਿੱਖ ਨਹੀਂ। ਸਿੱਖਾ, ਤੂੰ ਮੇਰੇ ਗੁਰੂ ਸਮਾਨ ਹੋਵੇਗਾ ਅਤੇ ਮੈਂ ਤੇਰਾ ਸਿੱਖ ਹੋਵਾਂਗਾ। ਬਚਨ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਈ ਵਾਰ ਪੜ੍ਹੇ ਹੋਣਗੇ। ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਉਹ ਖਾਲਸਾ ਹੈ, ਉਹ ਹੀ ਗੁਰੂ ਕਾ ਸਿੱਖ ਹੈ ਅਤੇ ਉਹ ਮੈਨੂੰ ਪਿਆਰਾ ਲੱਗਦਾ ਹੈ। ਪੰਜਵੇਂ ਪਾਤਸ਼ਾਹ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਹੈ। ਸਿੱਖਾ, ਜਦੋਂ ਤੱਕ ਤੇਰੇ 'ਚ ਡਿੱਗਣਾ ਅਤੇ ਡੋਲਣਾ ਬਣਿਆ ਹੈ, ਉਦੋਂ ਤੱਕ ਤੂੰ ਮਨ ਕਰਕੇ ਭਰਮ ਦਾ ਭਰਮਾਇਆ ਹੋਇਆ ਫਿਰਦਾ ਹੈ। ਜਿੱਦਣ ਆਪਣੇ ਗੁਰੂ ਦੀ ਸ਼ਰਨ ਵਿੱਚ ਆ ਕੇ ਟਿਕ ਕੇ ਬੈਠ ਜਾਵੇਂਗਾ ਨਾ, ਤੈਨੂੰ ਜੀਵਨ ਵਿੱਚ ਆਨੰਦ ਮਿਲ ਜਾਵੇਗਾ। ਆਨੰਦ ਹੈ, ਉਦਣ ਆਨੰਦ ਮਿਲਣਾ ਜਿੱਦਣ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿੱਦਣ ਤੂੰ ਸਤਿਗੁਰੂ ਨੂੰ ਪ੍ਰਾਪਤ ਕਰ ਸਕਿਓ ਨਾ, ਤੇਰੇ 'ਤੇ ਉਦਣ ਕਿਰਪਾ ਹੋਣੀ ਹੈ ਜਿੱਦਣ ਭਰਮ ਨਿਵਿਰਤ ਹੋ ਗਿਆ ਅਤੇ ਡਿੱਗਣਾ ਡੋਲਣਾ ਤੇਰਾ ਸਮਾਪਤ ਹੋ ਗਿਆ ਹੈ। ਕਈ ਵਾਰ ਬਚਨ ਪੜਿਆ ਹੋਵੇਗਾ, ਡੀਂਗਨ ਡੋਲਾ ਤਊ ਲਓ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰੇ ਆਪਣੇ ਪਾਏ ਬਿਸਰਾਮਾ। ਜਿੱਦਣ ਆਪਣੇ ਗੁਰੂ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰੇਗਾ, ਦਾਤਾ ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਦਾਤਾ ਤੇਰਾ ਗੁਨਾਹ ਨਹੀਂ, ਗੁਨਾਹ ਤਾਂ ਮੇਰਾ ਔਗਣੇ ਆ ਰਹੇ ਦਾ, ਮਾੜੀ ਕਿਰਤ ਦੇ ਮੁਤਾਬਕ ਤੇਰੇ ਸਰੂਪ ਤੋਂ ਵਿਛੜ ਗਿਆ ਅਤੇ ਭਰਮਾਂ ਦਾ ਸ਼ਿਕਾਰ ਹੋ ਗਿਆ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਟ ਦਹਿਰਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਥੱਕ ਕੇ ਹੰਭ ਕੇ ਤੁਹਾਡੀ ਸ਼ਰਨ ਵਿੱਚ ਆਏ ਸਤਿਗੁਰੂ, ਅਤੇ ਹੁਣ ਮੇਰੇ 'ਤੇ ਕਿਰਪਾ ਕਰੋ। ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸਰਣ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੈ ਮਾਰ। ਲੋਕਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਪਾਵੈ ਬੁਰਾ ਕਹੋ, ਹਮ ਤਨ ਦੀ ਉਹ ਹੈ ਟਹਾਰ। ਭਾਈ ਮੰਝ ਦੇ ਸੰਬੰਧੀ ਵੀ ਸਾਰੇ ਪਾਸੇ ਹੋ ਗਏ, ਮਾਲ ਧਨ ਘਰ ਦਾ ਸਾਜੋ ਸਮਾਨ ਸਭ ਸਮਾਪਤ ਹੋ ਗਿਆ। ਪਰ ਧੰਨ ਗੁਰੂ ਅਰਜਨ ਸਾਹਿਬ ਦੀ ਸਿੱਖੀ ਨਹੀਂ ਛੱਡੇ। ਇੰਨੀ ਸੇਵਾ ਕਰਕੇ ਸਤਿਗੁਰੂ ਦਾ ਚਿੱਤ ਪ੍ਰਸੰਨ ਕਰ ਲਿਆ, ਖੂਹ 'ਚੋਂ ਡਿੱਗੇ ਹੋਏ ਨੂੰ ਮੇਰੇ ਸਤਿਗੁਰੂ ਆਪ ਕੱਢ ਕੇ ਲੈ ਕੇ ਆਏ, ਘੁੱਟ ਕੇ ਛਾਤੀ ਨਾਲ ਲਾ ਕੇ ਕਿਹਾ, ਭਾਈ ਮੰਝ ਹੈ ਸਿੱਖਾ, ਤੂੰ ਸਾਨੂੰ ਪਿਆਰੇ ਤਾਂ ਅਸੀਂ ਤੈਨੂੰ ਪਿਆਰੇ ਹਾਂ, ਤੂੰ ਗੁਰੂ ਨਾਨਕ ਦੇ ਘਰ ਦਾ ਸਿੱਖਾ ਜਹਾਜ਼ ਹੀ ਬਣ ਗਿਓ, ਜਿਹੜਾ ਤੇਰੀ ਸੰਗਤ ਕਰੇਗਾ ਭਵ ਸਾਗਰ ਤੋਂ ਮੁਕਤ ਹੋ ਜਾਵੇਗਾ। ਗੁਰੂ ਦਾ ਚਿੱਤ ਪ੍ਰਸੰਨ ਕਰ ਲਿਆ। ਅਤੇ ਕਈ ਵਾਰ ਇਤਿਹਾਸ ਸੁਣਿਆ ਹੋਵੇਗਾ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹ ਥਾ ਜਗ ਲੰਘਣ ਹਾਰੈ। ਭਾਈ ਮੰਝ ਤੂੰ ਸਾਨੂੰ ਪਿਆਰਾਂ ਅਤੇ ਅਸੀਂ ਤੈਨੂੰ ਪਿਆਰੇ ਹਾਂ, ਤੂੰ ਉਹਨਾਂ ਕਾ ਤੇਰੇ ਉਹੇ, ਹੇ ਮੇਰੇ ਸਤਿਗੁਰੂ ਜਿਹੜੇ ਤੇਰੇ ਬਣ ਗਏ ਨਾ ਤੂੰ ਉਹਨਾਂ ਦਾ ਬਣ ਜਾਂਦਾ ਹੈ। ਸਤਿਗੁਰੂ ਨੇ ਐਸਾ ਵੀ ਗੁਰਬਾਣੀ 'ਚ ਕਿਹਾ ਵੀ ਜਿਹੜੇ ਤੇਰੇ ਜਨ ਸੇਵਕ ਬਣ ਕੇ ਸੇਵਾ ਕਰਨ ਵਾਲੇ ਨੇ ਉਹਨਾਂ ਸੇਵਕਾਂ ਦਾ ਕੰਮ ਕਰਨ ਵਾਲਾ ਕੰਮ ਆ ਤੂੰ ਬਣ ਜਾਂਦਾ ਹੈ, ਆਪਣੇ ਪਿਆਰਿਆਂ ਦਾ ਕੰਮ ਆ ਬਣ ਕੇ ਕੰਮ ਕਰਨ ਲੱਗ ਪੈਂਦਾ। ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ, ਆਪਣੇ ਪਿਆਰ ਦਾ ਕੰਮ ਆ ਬਣ ਜਾਂਦਾ। ਕਦੇ ਕਬੀਰ ਦੇ ਜੱਗ ਸੰਪੂਰਨ ਕਰਦਾ, ਨਾਮਦੇਵ ਦੀ ਛੱਪਰੀ ਬੰਨਦਾ, ਆਪਣੇ ਪਿਆਰਿਆਂ ਦੇ ਕੰਮ ਤੂੰ ਆਪ ਕਰਦਾ ਹੈ। ਐਸਾ ਵਾਹਿਗੁਰੂ ਪਰਮੇਸ਼ਰ ਹੈ ਜਿਹਦਾ ਅਤੁੱਟ ਵਿਸ਼ਵਾਸ ਬਣ ਗਿਆ, ਇੱਕ ਨਿਰੰਕਾਰ ਦੇ ਉੱਪਰ ਦ੍ਰਿੜ ਵਿਸ਼ਵਾਸ ਜਿਨ੍ਹਾਂ ਨੇ ਕਰ ਲਿਆ। ਮੇਰੇ ਸਤਿਗੁਰੂ ਕਹਿੰਦੇ ਨੇ ਉਹ ਭਾਗਾਂ ਵਾਲੇ ਨੇ, ਨਿਰੰਕਾਰ ਦੀਆਂ ਰਹਿਮਤਾਂ ਬਖਸ਼ਾਂ ਦੇ ਉਹ ਪਾਤਰ ਹਨ। ਚਾਦਰੇ ਲੜੀ ਵਾਰ ਕਥਾ, ਗਰੀਬ ਨਵਾਜ਼ ਸਤਿਗੁਰੂ ਰਹਿਮਤ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਬੈਠ ਖਡੂਰੇ ਜੋਤ ਜਗਾਈ, ਦੀਨ ਦਿਆਲ ਸਤਿਗੁਰੂ ਰਹਿਮਤਾਂ ਬਖਸ਼ਾਂ ਵੜ ਰਹੇ ਨੇ। ਉਹਨਾਂ ਦੇ ਪਾਸ ਭਾਈ ਬਾਲਾ ਜੀ, ਭਾਈ ਲਾਲਾ ਪੰਨੂ ਜੀ ਗੁਰੂ ਨਾਨਕ ਸਾਹਿਬ ਵਾਲੀ ਜਨਮ ਪੱਤਰੀ ਲੈ ਕੇ ਆਏ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨ ਹੀ ਸੁਣਿਆ ਸੀ, ਪਿਛਲਾ ਪ੍ਰਸੰਗ। ਅੱਗੇ ਆਰੰਭ ਕਰਦੇ ਹੋਏ ਭਾਈ ਸੰਤੋਖ ਸਿੰਘ ਸਾਹਿਬ ਜੀ ਦੂਸਰਾ ਪ੍ਰਸੰਗ ਆਰੰਭ ਕਰਦੇ ਹਨ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਏ ਐਂ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ।
ਕਬਿਤ ਕੋ ਕਵ ਉਪਮਾ ਸੋਦੇਤ ਪਾਰ ਜਾਤ ਪਗ।
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨਾਂ ਦੀ ਕਈ ਲੋਕ ਤੁਲਨਾ ਕਵੀ ਲੋਕ ਕਰਦੇ ਨੇ, ਜਿਹੜਾ ਪਾਰ ਜਾਤ ਬਿਰਸ਼ ਹੈ, ਜਿਹਨੂੰ ਖਾਲਸਾ ਜੀ ਪਾਰ ਜਾਤ ਰੁੱਖ ਕਿਹਾ ਜਾਂਦਾ ਹੈ। ਦੇਵਤਿਆਂ ਦੈਂਤਾਂ ਨੇ ਸਮੁੰਦਰ ਰਿੜਕਿਆ ਅਤੇ ਰਿੜਕ ਕੇ ਸਮੁੰਦਰ 14 ਰਤਨ ਉਹ ਚੋਂ ਕੱਢੇ, ਜਿਹਦੇ ਵਿੱਚੋਂ ਇੱਕ ਲਛਮੀ ਨਿਕਲੀ ਸੀ, ਕੌਸਤਕ ਮਣੀ ਨਿਕਲੀ, ਆਰੰਭਾ ਨਾਮ ਦੀ ਅਪੱਛਰਾਂ ਚੌਥੀ ਨਿਕਲੇ, ਤੀਜਰੀ ਨਿਕਲੇ, ਚੌਥੀ ਖਾਲਸਾ ਜੀ ਉਹਦੇ 'ਚ ਸ਼ਰਾਬ ਨਿਕਲੇ, ਪੰਜਵਾਂ ਤਨਖ ਨਿਕਲਿਆ, ਛੇਵਾਂ ਤਨੰਤਰ ਵੈਦ ਨਿਕਲਿਆ ਅਤੇ ਸੱਤਵਾਂ ਸੱਤਾਂ ਮੂੰਹਾਂ ਵਾਲਾ ਇੱਕ ਘੋੜਾ ਨਿਕਲਿਆ। ਫਿਰ ਅੱਗੇ ਅੱਠਵੀਂ ਉਹ 'ਚੋਂ ਜ਼ਹਿਰ ਨਿਕਲੇ। ਫਿਰ ਨੌਵੇਂ ਨੰਬਰ 'ਤੇ ਖਾਲਸਾ ਜੀ ਉਹ 'ਚ ਇੱਕ ਕਾਮ ਤਿੰਨ ਗਊ ਨਿਕਲੇ। ਦਸਵੇਂ ਨੰਬਰ 'ਤੇ ਦੂਜ ਦਾ ਉਹ 'ਚੋਂ ਚੰਦ ਨਿਕਲਿਆ। 11ਵੇਂ ਨੰਬਰ 'ਤੇ ਉਹ 'ਚੋਂ ਕਲਪਤਰ ਜਿਹਨੂੰ ਪਾਰ ਜਾਤ ਰੁੱਖ ਕਿਹਾ ਇਹ ਨਿਕਲਿਆ। ਅਤੇ 12ਵੇਂ ਨੰਬਰ 'ਤੇ ਖਾਲਸਾ ਜੀ ਉਹਦੇ ਵਿੱਚੋਂ ਅੰਮ੍ਰਿਤ ਨਿਕਲਿਆ। ਇਸੇ ਤਰ੍ਹਾਂ 13ਵੇਂ ਨੰਬਰ 'ਤੇ ਉਹਦੇ 'ਚੋਂ ਇੱਕ ਸੰਖ ਨਿਕਲਿਆ। 14ਵੇਂ ਨੰਬਰ 'ਤੇ ਐਰਾਪਤ ਨਾਮ ਦਾ ਇੱਕ ਹਾਥੀ ਨਿਕਲਿਆ। ਇਉਂ ਦੇਵਤਿਆਂ ਦੈਂਤਾਂ ਨੇ ਜਦੋਂ ਸਮੁੰਦਰ ਅੜਕਿਆ 14 ਰਤਨ ਨਿਕਲੇ, ਉਹ ਪਾਰ ਜਾਤ ਬਿਰਸ਼ਕ ਨਿਕਲਿਆ। ਕਹਿੰਦੇ ਨੇ ਜਿਹਦੇ ਥੱਲੇ ਜਾ ਕੇ ਕੋਈ ਫੁਰਨਾ ਕਰੀਓ ਕਹਿੰਦੇ ਪੂਰਾ ਹੋ ਜਾਂਦਾ ਹੈ। ਕਵੀ ਲੋਕਾਂ ਨੇ ਗੁਰੂ ਨਾਨਕ ਮਹਾਰਾਜ ਦੇ ਕਹਿੰਦੇ ਮੁਬਾਰਕ ਚਰਨਾਂ ਨੂੰ ਪਾਰ ਜਾਤ ਬਿਰਸ਼ ਨਾਲ ਤੁਲਨਾ ਦਿੱਤੀ ਹੈ। ਕਈਆਂ ਲੋਕਾਂ ਨੇ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਇਉਂ ਚਰਨਾਂ ਦੀ ਉਪਮਾ ਦੇ ਬਚਨ ਲਿਖੇ,
ਕੋ ਕਹੇ ਗੁਰੂ ਪਗ ਕਮਲ ਅਮਲ ਹੈ।
ਅਤੇ ਕਈਆਂ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨ ਜਿਹੜੇ ਨਾ ਉਹ ਕਵਲ ਦੀ ਨਿਆਈ ਹਨ, ਕਵਲ ਦੀ ਨਿਆਈ, ਔਰ ਕਵਲ ਸਰੀਖੇ ਚਰਨ ਹਨ ਗੁਰੂ ਨਾਨਕ ਸਾਹਿਬ ਜੀ ਦੇ।
ਜੋ ਪਾਰ ਜਾਤ ਨਾ ਚਤਨ ਗਤ ਦਾਨ ਨਾਹੀ।
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਨੇ ਜਿਹੜਾ ਉਹ ਪਾਰ ਜਾਤ ਰੁੱਖ ਨਾਲ ਗੁਰੂ ਨਾਨਕ ਦੇ ਚਰਨਾਂ ਦੀ ਤੁਲਨਾ ਕਰਦੇ ਨੇ, ਉਹ ਜਿਹੜਾ ਰੁੱਖ ਹੈ ਉਹ ਤਾਂ ਇੱਕ ਜੜ ਹੈ, ਚੇਤਨਤਾਈ ਵਾਲਾ ਉਹ ਬਿਰਸ਼ ਨਹੀਂ ਪਾਰ ਜਾਤ ਹੈ। ਫਿਰ ਉਹ ਜਿਹੜਾ ਪਾਰ ਜਾਤ ਰੁੱਖ ਹੈ ਉਹ ਕਲਿਆਣਕਾਰੀ ਨਹੀਂ, ਕਿਸੇ ਦੀ ਕਲਿਆਣ ਨਹੀਂ ਕਰ ਸਕਦਾ, ਉਹ ਜਿਹੜਾ ਬਿਰਸ਼ ਹੈ। ਕਿ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਦੀ ਤੁਲਨਾ ਉਸ ਬਿਰਸ਼ ਨਾਲ ਕਿਵੇਂ ਕੀਤੀ ਜਾ ਸਕਦੀ ਹੈ, ਜਿਹੜਾ ਇੱਕ ਜੜ ਬਿਰਸ਼ ਹੈ ਔਰ ਹਿੱਲ ਨਹੀਂ ਸਕਦਾ, ਕਿਤੇ ਜਾ ਨਹੀਂ ਸਕਦਾ, ਉਹ ਚੇਤਨਤਾਈ ਤੋਂ ਹੀਣ ਹੈ। ਅਤੇ ਫਿਰ ਉਹ ਜਿਹੜਾ ਖਾਲਸਾ ਜੀ ਬਿਰਸ਼ ਹੈ, ਉਹ ਕਿਸੇ ਦੀ ਕਲਿਆਣ ਨਹੀਂ ਕਰ ਸਕਦਾ, ਭਵ ਸਾਗਰ ਤੋਂ ਮੁਕਤੀ ਨਹੀਂ ਪ੍ਰਾਪਤ ਕਰਵਾ ਸਕਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨ ਉਹਨਾਂ ਦੇ ਨਾਲ ਪਾਰ ਜਾਤ ਨਾਲ ਤੁਲਨਾ ਕਰਨੀ ਕਹਿੰਦੇ ਸਤਿਕਾਰ ਨਹੀਂ ਹੈ।
ਅਮਲ ਕਮਲ ਰੈਨ ਵਿਖੇ ਮੁਖ ਮਿਲ ਹੈ,
ਤੇ ਜਿਹੜਾ ਕਵਲ ਖਾਲਸਾ ਜੀ, ਉਹ ਜਦੋਂ ਜਿੰਨਾ ਚਿਰ ਸੂਰਜ ਨੇ ਚੜਿਆ ਰਹਿੰਦਾ ਉਹਨਾਂ ਚਿਰ ਕਵਲ ਫੁੱਲ ਪੱਤੀਆਂ ਖਿੜੀਆਂ ਰਹਿੰਦੀਆਂ ਹਨ। ਜਿਵੇਂ ਜਿਵੇਂ ਸੂਰਜ ਛਿਪਦਾ ਜਾਂਦਾ ਹੈ, ਤਿਵੇਂ ਤਿਵੇਂ ਕਵਲ ਫੁੱਲ ਸੰਕੋ ਆਪਣੀਆਂ ਪੱਤੀਆਂ ਸੰਕੋਚਦਾ ਜਾਂਦਾ ਹੈ। ਸੂਰਜ ਛਿਪ ਗਿਆ, ਉਹ ਕਵਲ ਫੁੱਲ ਮਿਚ ਗਿਆ ਹੈ, ਸਾਰੀ ਰਾਤ ਹੀ ਮਿਚਿਆ ਰਹਿੰਦਾ ਹੈ। ਜਦੋਂ ਤੜਕਾ ਹੁੰਦਾ ਹੈ, ਸੂਰਜ ਨਿਕਲਦਾ ਹੈ, ਫਿਰ ਉਹ ਆਪਣੀਆਂ ਪੱਤੀਆਂ ਖਿਲਾਰਦਾ ਹੈ। ਜਿਹੜਾ ਪਾਰਾ ਅਧੀਨ ਹੈ ਅਤੇ ਸੂਰਜ ਨਾਲ ਹੀ ਵਾਸਤਾ ਹੈ, ਵੀ ਜਿੰਨਾ ਚਿਰ ਸੂਰਜ ਆ ਉਨਾ ਚਿਰ ਖਿੜਿਆ ਹੈ। ਜਦੋਂ ਹਨੇਰਾ ਹੋ ਗਿਆ ਉਹਨੇ ਇਕੱਠੇ ਹੋ ਜਾਣਾ ਹੈ। ਕਿ ਗੁਰੂ ਨਾਨਕ ਸਾਹਿਬ ਦੇ ਚਰਨ ਵੀ ਪਰ ਅਧੀਨ ਨੇ ਔਰ ਗੁਰੂ ਨਾਨਕ ਸਾਹਿਬ ਦੇ ਚਰਨ ਵੀ ਸੂਰਜ ਚੜ੍ਹੇ ਤੱਕ ਹੀ ਕਲਿਆਣ ਕਰਦੇ ਨੇ, ਮਗਰੋਂ ਨਹੀਂ ਕਰਦੇ। ਉਸ ਕਵਲ ਫੁੱਲ ਨਾਲ ਵੀ ਸਤਿਗੁਰੂ ਦੇ ਚਰਨਾਂ ਨੂੰ ਤਸ਼ਬੀਹ ਦੇਣੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਨੇ ਇਹ ਨਿਰਾਦਰ ਹੈ, ਇਹ ਸਤਿਕਾਰ ਨਹੀਂ। ਯਾਦ ਰੱਖਣਾ, ਜਿਹੜਾ ਪ੍ਰਮਾਣ ਦਿੱਤਾ ਜਾਂਦਾ ਨਾ, ਪ੍ਰਮਾਣ ਉਹਦਾ ਕੇਵਲ ਇੱਕ ਪੱਖ ਲਿਆ ਜਾਂਦਾ, ਉਹਨੂੰ ਆਖੀਦਾ ਇੱਕ ਅੰਗੀ ਪ੍ਰਮਾਣ, ਇੱਕ ਪੱਖ ਲੈ ਕੇ ਕਿਹਾ ਜਾਂਦਾ ਹੈ। ਪਰ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਨੇ ਗੁਰੂ ਕੇ ਤਾਂ ਐਸੇ ਮੁਬਾਰਕ ਚਰਨ ਹਨ। ਫਿਰ ਖਾਲਸਾ ਜੀ ਇੱਕ ਵਿਦਵਾਨ ਮਹਾਂਪੁਰਖ ਦਾ ਬਚਨ ਕਹਿਣ ਲੱਗੇ, ਮਗਵਾ ਸਰੀਰ ਜਾਂ ਤੇ ਦੇਖ ਕੇ ਸਹੰਸਰ ਪੱਗ ਕੈਸੇ ਅਪਮਾਨ ਕਰ, ਕਹੋ ਪੁਨ ਗੁਰੂ ਕੋ ਸੁਰਿੰਦਰ ਪੈ। ਕੋਈ ਸਵਰਗ ਦੇ ਰਾਜੇ ਇੰਦਰ ਨਾਲ ਗੁਰੂ ਕੇ ਚਰਨਾਂ ਨੂੰ ਗੁਰੂ ਨੂੰ ਤੁਲਨਾ ਕਰਨ ਲੱਗ ਪੈਂਦੇ ਨੇ, ਕਹਿੰਦੇ ਉਹ ਹੌਲੇ ਜਿਹੇ ਸਰੀਰ ਵਾਲਾ, ਹਜ਼ਾਰਾਂ ਉਹਦੇ ਚਿਹਰੇ 'ਤੇ ਸਰੀਰ 'ਤੇ ਵਿਆਈਆਂ ਫੁੱਟੀਆਂ ਹੋਈਆਂ, ਗੌਤਮ ਰਿਸ਼ੀ ਦਾ ਸਰਾਪਿਆ ਹੋਇਆ, ਕਵਲਾਂ ਦੀ ਬਗੀਚੀ 'ਚ ਲੁਕਦਾ ਫਿਰਦਾ ਸੀ ਸਵਰਗ ਦਾ ਰਾਜਾ ਇੰਦਰ ਹੈ, ਜਿਹਨੂੰ ਕਲੰਕ ਲੱਗਾ ਹੋਇਆ। ਉਸ ਕਲੰਕੀ ਇੰਦਰ ਸਵਰਗ ਦੇ ਰਾਜੇ ਇੰਦਰ ਨਾਲ ਗੁਰੂ ਨੂੰ ਤਰਜੀਹ ਦੇਣੀ, ਗੁਰੂ ਕੇ ਚਰਨਾਂ ਨੂੰ ਇਹ ਸਤਿਕਾਰ ਨਹੀਂ। ਕੋਈ ਚੰਦਰਮਾ ਨਾਲ ਤਰਜੀਹ ਦਿੰਦੇ ਨੇ, ਵੀ ਚੰਦਰਮਾ, ਕਹਿਣ ਲੱਗੇ ਚੰਦਰਮਾ ਤਾਂ ਜਿਹੜਾ ਉਹ ਕਲੰਕੀ ਹੈ, ਮੇਰਾ ਸਤਿਗੁਰੂ ਕੇ ਤਾਂ ਕਲੰਕੀ ਆ, ਤਾਂ ਕਲੰਕ ਬਿਨਾਂ ਨੇ ਕਲੰਕੀ ਸਰੂਪੇ। ਕਈ ਸੂਰਜ ਨਾਲ ਤੁਲਨਾ ਕਰਦੇ ਨੇ ਅਤੇ ਕਹਿੰਦੇ ਨੇ ਸੂਰਜ ਜਿਹੜਾ ਹੈ ਪ੍ਰਕਾਸ਼ ਤਾਂ ਭਾਵੇਂ ਦਿੰਦਾ ਹੈ, ਪਰ ਸੂਰਜ ਜਿਹੜਾ ਅੱਜ ਪੰਜਾਬ 'ਚ ਕਿਤੇ ਫੋਨ ਕਰਕੇ ਵੇਖ ਲਓ, ਤੁਹਾਨੂੰ ਇਹੋ ਹੀ ਕਹਿਣਗੇ ਵੀ ਬੂ ਪਾ ਰਿਹਾ, ਵੀ ਬਾਰਿਸ਼ ਹੁੰਦੀ ਨਹੀਂ ਅਤੇ ਸੂਰਜ ਇੰਨਾ ਸਾੜ ਰਿਹਾ ਵੀ ਬਹੁਤ ਕੰਮ ਟੱਪਿਆ ਪਿਆ ਹੈ। ਉਹ ਸਾੜਨ ਵਾਲਾ ਸੂਰਜ ਅਤੇ ਗੁਰੂ ਦੇ ਚਰਨ ਤਾਂ ਠਾਰਨ ਵਾਲੇ ਨੇ ਸੰਸਾਰ ਨੂੰ, ਫਿਰ ਉਹ ਸੂਰਜ ਨਾਲ ਤੁਲਨਾ ਕਿਵੇਂ ਕੀਤੀ ਜਾ ਸਕਦੀ ਹੈ? ਭਾਈ ਸਾਹਿਬ ਕਹਿੰਦੇ ਨੇ ਐਸੇ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨ ਨਾ ਉਹ ਪਾਰ ਜਾਤ ਬਿਰਸ਼ ਨਾਲ ਅਤੇ ਨਾ ਕਵਲ ਫੁੱਲ ਦੇ ਨਾਲ ਸਤਿਗੁਰਾਂ ਦੇ ਚਰਨ ਨਹੀਂ ਕਰੇ, ਨਾਪੇ ਮਿਣੇ ਸਤਿਕਾਰੇ ਜਾਂਦੇ।
ਵੈ ਤੋ ਸਹਿਚੇਤ ਦੇਤ ਕਾਮਨਾ ਭਗਤ ਨਿਜ,
ਭਾਵੇਂ ਉਹ ਖਾਲਸਾ ਗੁਰੂ ਕੇ ਚਰਨ ਜਿਹੜੇ ਨੇ ਉਹ ਤਾਂ ਸਹਿਚੇਤ ਸੁਚੇਤ ਚਰਨ ਹਨ, ਚੇਤਨਾ ਦੇ ਸਹਿਤ ਹੈ। ਜਿਹੜਾ ਗੁਰੂ ਕੇ ਸੰਗਤ ਵਿੱਚ ਆ ਗਿਆ, ਚਰਨਾਂ ਵਿੱਚ ਆ ਗਿਆ, ਉਹਨੂੰ ਭਗਤੀ ਦਾ ਦਾਨ ਦਿੰਦੇ ਨੇ ਮੇਰੇ ਸਤਿਗੁਰੂ, ਕਲਿਆਣ ਕਰਨ ਵਾਲੇ ਹਨ। ਜੋ ਸਰਣ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੋ ਆਮੀ ਸੰਦਾ ਹੈ। ਜਿਹੜਾ ਵੀ ਸ਼ਰਨ ਵਿੱਚ ਆ ਗਿਆ ਉਹਨੂੰ ਤਾਰ ਦੇਣਾ, ਨਿਹਾਲ ਕਰ ਦੇਣਾ ਹੈ। ਐਸੇ ਸਤਿਗੁਰੂ ਦੇ ਮੁਬਾਰਕ ਚਰਨ ਹਨ ਭਗਤੀ ਦਾ ਦਾਨ ਵੰਡਣ ਵਾਲੇ, ਔਰ ਚੇਤਨ ਬ੍ਰਹਮ ਸਰੂਪ ਪਰਮੇਸ਼ਰ ਨਿਰੰਕਾਰ ਦਾ ਸਰੂਪ ਨੇ। ਧੰਨ ਗੁਰੂ ਨਾਨਕ ਸਾਹਿਬ।
ਬਾਸਰ ਔਰ ਰਜਨੀ ਮੈਂ ਏਕ ਸੇ ਸਤੁਲ ਹੈ,
ਭਾਵੇਂ ਬਾਸਰ ਦਿਨ ਹੋਵੇ ਅਤੇ ਭਾਵੇਂ ਰਜਨੀ ਰਾਤ ਹੋਵੇ, ਗੁਰੂ ਕੇ ਚਰਨ ਕਵਲ ਸਰੀਖੇ ਉਸ ਫੁੱਲ ਕਵਲ ਹੈ ਨਾ ਉਹਦੇ ਵਰਗੇ ਨਹੀਂ। ਸਤਿਗੁਰੂ ਦੇ ਚਰਨ ਤਾਂ ਸਤੁਲ ਹੈ, ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ, ਇੱਕ ਰਸ ਰਹਿਣ ਵਾਲੇ ਗੁਰਦੇਵ ਦੇ ਪਵਿੱਤਰ ਚਰਨ ਹੈ। ਜਦੋਂ ਵੀ ਕੋਈ ਆਵੇ, ਜਦੋਂ ਵੀ ਕੋਈ ਸ਼ਰਧਾ ਭਾਵਨਾ ਦੀ ਝੋਲੀ ਅੱਡ ਕੇ ਆਉਂਦਾ ਹੈ, ਸਤਿਗੁਰੂ ਉਦੋਂ ਹੀ ਰਹਿਮਤਾਂ ਬਖਸ਼ਾਂ ਵਰਤਾਉਣ ਵਾਲੇ ਹਨ।
ਲਖ ਪਦ ਆਦਰ ਨਾ ਪਾਰ ਜਾਤ ਕਮਲ ਕੋ।
ਨਾ ਉਹ ਲੋਕ ਲਖੇ ਜਾਣ ਸਕਦੇ ਨੇ ਗੁਰੂ ਕੇ ਪਵਿੱਤਰ ਚਰਨਾਂ ਨੂੰ ਸਹਿਤ ਆਦਰ ਦੇ, ਜਿਹੜੇ ਨਹੀਂ ਜਾਣਦੇ ਉਹ ਲਖੇ ਜਾਣਦੇ ਨੇ ਇਸ ਕਵਲ ਫੁੱਲ ਨੂੰ ਤੇ ਪਾਰ ਜਦ ਬਿਰਸ਼ ਨਾਲ ਤੁਲਨਾ ਕਰਦੇ ਹਨ।
ਤਾਂ ਤੇ ਪਗ ਪਗ ਪਾਰ ਜਾਤ ਨਾ ਕਮਲ ਹੈ।
ਤੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਚਰਨ ਹਨ, ਤੇ ਜਿਹੜਾ ਇਹ ਖਾਲਸਾ ਜੀ ਕਵਲ ਫੁੱਲ ਹੈ ਤੇ ਜਾਂ ਜਿਹੜਾ ਪਾਰ ਜਦ ਬਿਰਸ਼ ਹੈ ਉਸ ਦੇ ਵਰਗੇ ਨਹੀਂ, ਐਸੇ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਮਹਾਨ ਚਰਨ ਹਨ।
ਚੌਪਏ ਕਰ ਤੂੰਬੇ ਕਟ ਕੀਨ ਕੁਪੀਨਾ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧਿਆਨ ਧਰਦੇ ਹੋਏ ਭਾਈ ਬਾਲਾ ਜੀ ਬੇਨਤੀ ਕਰਦੇ ਨੇ, ਗੁਰੂ ਅੰਗਦ ਸਾਹਿਬ ਸਤਿਗੁਰਾਂ ਨੇ ਸੰਸਾਰ ਨੂੰ ਜਦੋਂ ਉਤਾਰਿਆ ਹੱਥ 'ਚ ਇੱਕ ਤੂੰਬਾ ਜਿਹਾ ਫੜਿਆ ਹੁੰਦਾ ਸੀ, ਚੋਜੀ ਪ੍ਰੀਤਮ ਦੇ ਆਪਾਂ ਫੋਟੋਆਂ 'ਚ ਵੀ ਵੇਖਦੇ ਹਾਂ, ਲੱਕ ਨਾਲ ਕੁਪੀਨ ਬੱਧੀ ਹੋਈ,
ਤਨ ਉੱਪਰ ਕਮਰੇ ਸਿੱਤ ਲੀਨਾ।
ਤੇ ਸਰੀਰ ਦੇ ਉੱਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਚਿੱਟੀ ਚਾਦਰ ਓਢੀ ਹੋਈ ਲਈ ਹੋਈ ਹੈ।
ਉੱਚੇ ਕੁਲਹਾ ਸੀਸ ਪਰ ਧਾਰੇ।
ਉੱਚਾ ਕੁੱਲਾ ਉੱਚਾ ਦਸਤਾਰਾ ਸਜਾਇਆ ਹੋਇਆ ਸੀਸ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਨੇ।
ਸਮਸ ਸਵੇਤ ਦੀਰਘ ਇੱਕ ਸਾਰੀ।
ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸੁੰਦਰ ਦਾੜਾ ਪ੍ਰਕਾਸ਼ਮਾਨ, ਚਿੱਟਾ ਦਾੜਾ ਇੱਕ ਰਸ ਇੱਕੋ ਜਿਹਾ, ਹਜ਼ੂਰ ਸੱਚੇ ਪਾਤਸ਼ਾਹ ਦਾ ਸੁੰਦਰ ਦਾੜਾ ਜਿਹੜਾ ਮੁਖਾਰ ਬਿੰਨ ਤੇ ਸੋਭਾ ਪਾ ਰਿਹਾ ਹੈ।
ਪਰਮੈ ਕਰ ਗੁਰ ਨਾਨਕ ਧਿਆਨਾ।
ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਨੂੰ ਹਿਰਦੇ 'ਚ ਧਿਆਨ ਧਰ ਕੇ
ਬੰਦੇ ਪਦ ਅਰਬਿੰਦ ਵਿਧਾਨਾ।
ਵਿਧੀ ਪੂਰਵਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਮੈਂ ਬੰਦੋ ਨਮਸਕਾਰ ਕਰਦਾ। ਭਾਈ ਬਾਲਾ ਜੀ ਬੇਨਤੀ ਕਰਦੇ ਹਨ।
ਬਾਲਾ ਵਰਣਨ ਕਰਾ ਕਰਨ ਲੱਗਾ ਬਰ।
ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਵਰਣਨ ਕਰਨ ਲੱਗੇ ਨੇ, ਕਹਿਣ ਲੱਗੇ ਹਨ।
ਸਾਸ ਮੁਖਤ ਇਤਿਹਾਸ ਸੁਧਾ ਸਾਰ
ਔਰ ਅੰਮ੍ਰਿਤ ਸਰੀਖਾ ਇਤਿਹਾਸ ਔਰ ਸੁੰਦਰ ਮੁਖਾਰ ਬਿੰਦ ਤੋਂ ਭਾਈ ਬਾਲਾ ਜੀ ਦੱਸਣ ਲੱਗੇ ਨੇ ਸਤਿਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਵਿੱਚ ਬੈਠ ਕੇ।
ਸ੍ਰੀ ਬਾਲਾ ਸੁੰਦਰ ਵਾਚ ਕਲਯੁਗ ਪਾਏ ਅਕਾਲ ਪਰ ਜੋਰਾ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਹੈ, ਕਲਯੁਗ ਨੇ ਵੱਡਾ ਭਾਰੀ ਉਸ ਵੇਲੇ ਆਪਣਾ ਜ਼ੋਰ ਫੈਲਾਇਆ ਹੋਇਆ ਸੀ।
ਪ੍ਰਗਟ ਭਾਏ ਅਗ ਓਗ ਪਰ ਘੋਰਾ।
ਤੇ ਵੱਡੇ ਭਾਰੀ ਜਿਹੜੇ ਪਾਪ ਸੀ ਨਾ ਵਿਸ਼ੇਸ਼ ਤੌਰ 'ਤੇ ਉਹ ਸੱਚੇ ਪਾਤਸ਼ਾਹ ਪ੍ਰਗਟ ਹੋ ਰਹੇ ਸਨ। ਘੋਰ ਪਾਪ ਦੁਨੀਆਂ 'ਚ ਛਾਇਆ ਹੋਇਆ ਸੀ, ਅੰਧ ਘੋਰ ਮਚਿਆ ਹੋਇਆ।
ਆਦਿ ਦੁਕਾਲ ਹੋਤ ਉਤ ਪਤਾ।
ਤੇ ਕੁਦਰਤ ਦੇ ਸਮੇਂ ਦੇ ਮੁਤਾਬਕ ਜਿਹੋ ਜਿਹੇ ਲੋਕ ਸਨ ਉਹੋ ਜਿਹਾ ਕੁਦਰਤ ਦਾ ਸਮਾਂ ਮਾਹੌਲ ਬਣਿਆ ਹੋਇਆ ਸੀ, ਜਿਹੜੇ ਕਈ ਵਾਰ ਕਾਲ ਪੈ ਜਾਂਦਾ ਸੀ ਔਰ ਕਾਲ ਆਦਿਕ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ, ਬੜੀ ਪਰਜਾ ਦੁਖੀ ਹੁੰਦੀ।
ਭਇਓ ਮਲੇਸ਼ ਰਾਜ ਬਖਿਆਤਾ।
ਤੇ ਜਿਹੜਾ ਰਾਜ ਸੀ ਨਾ ਉਹ ਮਲੇਸ਼ਾਂ ਦਾ, ਤੁਰਕਾਂ ਦਾ ਰਾਜ ਸੀ, ਬੜਾ ਭਾਰੀ ਅੱਤਿਆਚਾਰ ਵਾਲਾ ਰਾਜ ਸੀ।
ਪੰਥ ਮੁਹੰਮਦ ਵਰਤ ਅਪਾਰਾ।
ਮੁਹੰਮਦ ਸਾਹਿਬ ਦਾ ਮੁਸਲਮਾਨੀ ਜਿਹੜਾ ਸ਼ਰ੍ਹਾਂ ਦਾ ਮਤ ਹੈ ਉਹ ਸਾਰੇ ਥਾਂ 'ਤੇ ਫੈਲਦਾ ਜਾ ਰਿਹਾ ਸੀ।
ਕਲਮਲ ਮੈਂ ਮਤਹੀਨ ਵਿਚਾਰਾ।
ਔਰ ਕਲਮਲ ਵੱਡੇ ਭਾਰੀ ਜਿਹੜੇ ਪਾਪਾਂ ਵਾਲੀ ਮਤ ਦੇ ਹੀਣੇ ਲੋਕ ਵਿਚਾਰੇ ਜਿਹੜੇ ਸੀ ਨਾ ਉਹ ਪਾਪਾਂ ਦੇ ਗ੍ਰਸੇ ਹੋਏ ਸਨ।
ਗੋ ਗਰੀਬ ਕੋ ਹਤਾ ਕੁਸਾਲੀ।
ਔਰ ਖੋਟੀਆਂ ਚਾਲਾਂ ਚੱਲਣ ਵਾਲੇ ਲੋਕ ਗਊ ਅਤੇ ਗਰੀਬ ਦਾ ਦਿਨ ਦਿਹਾੜੇ ਕਤਲ ਕਰ ਰਹੇ ਸਨ। ਭਾਈ ਗੁਰਦਾਸ ਸਾਹਿਬ ਨੂੰ ਪੜ੍ਹੀਏ ਤਾਂ ਉਹ ਵੀ ਬਚਨ ਲਿਖਦੇ ਨੇ ਵਾਰਾਂ ਦੇ ਅੰਦਰ। ਠਾਕੁਰ ਦੁਆਰੇ ਢਾਹੇ ਕੈ ਤੇ ਠੌੜੀ ਮਾਸੀਤ ਉਸਾਰੈ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰੈ। ਇਹਨਾਂ ਦੁਨੀਆਂ 'ਚ ਪਾਪ ਦਾ ਬੋਲਬਾਲਾ ਵਧਿਆ ਹੋਇਆ ਸੀ, ਗਊ ਗਰੀਬ ਦਾ ਦਿਨ ਦਿਹਾੜੇ ਕਤਲੇਆਮ ਕੀਤੇ ਜਾ ਰਹੇ ਸਨ।
ਕਲ ਕੇ ਕਲ ਹੈ ਕੀਨ ਕੁਚਾਲੇ।
ਔਰ ਕਲਯੁਗ ਦੇ ਕਾਲ ਸਮੇਂ ਦੇ ਅੰਦਰ ਬੜੀ ਭਾਰੀ ਕੁਚਾਲ, ਟੇਢੀ ਚੱਲਣ ਵਾਲੇ, ਟੇਢੇ ਸੁਭਾਅ ਵਾਲੇ ਲੋਕ।
ਨਿਰਪਤ ਭਏ ਮਤ ਮੰਦ ਮਲੀਨਾ।
ਤੇ ਜਿਹੜੇ ਰਾਜੇ ਸੀ ਮੌਕੇ ਦੇ ਉਹ ਮੰਦੀ ਮਤ ਵਾਲੇ, ਮਲੀਨ ਬੁੱਧੀ ਵਾਲੇ ਬਣ ਚੁੱਕੇ ਸਨ। ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਰਾਜੇ ਪਾਪ ਕਮਾਵ ਦੇ ਉਲਟੀ ਵਾੜ ਖੇਤ ਕਉ ਖਾਈਏ। ਐਸੀ ਹਾਲਤ ਸੰਸਾਰ ਦੀ ਬਣ ਰਹੀ ਸੀ।
ਜਨ ਸੁਭ ਕਰਮ ਖੋਸ ਕਿਸ ਲੀਨਾ।
ਜਿਹੜੇ ਜਨ ਰੱਬ ਦੇ ਪਿਆਰੇ ਸੀ ਨਾ ਭਾਉ ਭਗਤੀ ਵਾਲੇ, ਉਹਨਾਂ ਸ੍ਰੇਸ਼ਟ ਜਨਾਂ ਦੇ ਕੋਲੋਂ ਭਾਉ ਭਗਤੀ ਦੇ ਚੰਗੇ ਕੰਮ ਜਿਹੜੇ ਸੀ ਉਹ ਖੋਏ ਜਾ ਰਹੇ ਸੀ, ਕਰਨ ਤੇ ਪਾਬੰਦੀਆਂ ਲਾਈਆਂ ਹੋਈਆਂ ਸੀ।
ਮੰਤਰੀ ਲੋਲਪ ਬੇਸਵਾ ਗਾਮੀ
ਤੇ ਜਿਹੜੇ ਮੰਤਰੀ ਸੀ ਨਾ ਰਾਜਿਆਂ ਦੇ, ਉਹ ਲੋਭ ਦੇ ਗ੍ਰਸੇ ਹੋਏ ਸੀ। ਤਾਂ ਹੀ ਹਜ਼ੂਰ ਦੇ ਬਚਨ ਨੇ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਏ ਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਏ ਨ ਕਹਾਓ ਰਾਤ ਪਿਤ ਕੁੱਤਿਓ ਚਟ ਜਾਓ। ਰਾਜੇ ਸ਼ੇਰਾਂ ਦਾ ਰੂਪ ਧਾਰਿਆ ਹੋਇਆ, ਜੀਵਨ ਮਾਰ ਮਾਰ ਕੇ ਖਾਣ ਵਾਲੇ, ਅਤੇ ਜਿਹੜੇ ਉਹਦੇ ਗਾਂ ਅੱਗੇ ਰਾਜੇ ਦੇ ਅਹਿਲਕਾਰ ਸੀ ਵਜ਼ੀਰ ਆਦਿਕ, ਉਹ ਖਾਲਸਾ ਜੀ ਕੁੱਤਿਆਂ ਵਾਲਾ ਬਚਿਆ ਹੋਇਆ ਮਾਸ ਜਿਵੇਂ ਕੁੱਤੇ ਨੋਚ ਜਾਂਦੇ ਹਨ, ਐਸੀ ਉਹਨਾਂ ਦੀ ਹਾਲਤ ਸੀ। ਲੋਭ ਦੇ ਗ੍ਰਸੇ ਹੋਏ ਅਤੇ ਵੇਸਵਾ ਗਾਮੀ ਸੀ, ਧਰਮ ਤੋਂ ਹੀਣੇ ਉਹ ਲੋਕ ਸਨ।
ਦੁਰਾਚਾਰ ਕਰਹੀ ਮਨ ਪਾਮੀ
ਔਰ ਇਹ ਟੇਢੀ ਮਤ ਵਾਲੇ ਜਿਹੜੇ ਸੀ ਨਾ, ਦੁਰਾਚਾਰੀ ਸੁਭਾਅ ਦੇ ਉਹ ਮਾਲਕ ਬਣੇ ਹੋਏ ਸੀ।
ਦੋਹਰਾ ਦੁਰਮਤ ਦੁਸ਼ਟ ਦਰੋਦਰੇ
ਖੋਟੀ ਮਤ ਜਿਹੜੀ ਹੈ, ਇਸੇ ਤਰ੍ਹਾਂ ਖਾਲਸਾ ਜੀ ਵਕੀਲੀ ਆਦਿਕ ਚੁਗਲੀ ਆਦਿਕ ਦਾ ਵਿਹਾਰ ਹੈ, ਇਹ ਜਿਹੜਾ ਕਰਨ ਵਾਲੀ ਬੁੱਧ ਹੈ।
ਦੋ ਕ੍ਰਿਤ ਦੁਖਤ ਕਲੇਸ਼
ਔਰ ਇਸੇ ਤਰ੍ਹਾਂ ਦੁਖਤ ਦੁੱਖ ਦੇਣਾ ਪਰਜਾ ਨੂੰ, ਕਲੇਸ਼ ਸੰਤਾਪ ਆਦਿਕ ਦੇਣਾ ਪਰਜਾ ਨੂੰ ਦੁਖੀ ਕਰਕੇ ਰੱਖਣਾ।
ਸੂਨ ਸਿੰਘ ਕਾ ਸਰਸ ਸੋ
ਔਰ ਜਿਵੇਂ ਕਹਿੰਦੇ ਰਾਕਸ਼ਣੀ ਦਾ ਪੁੱਤਰ ਰਾਹੂ ਹੈ ਨਾ, ਇਉਂ ਕਰਕੇ ਚੰਬੜਿਆ ਹੋਇਆ ਸੀ ਇਸ ਸੰਸਾਰ ਨੂੰ, ਇਹ ਅਤਿਆਚਾਰ ਇੰਨੇ ਦੁਖਦਾਇਕ ਹੋ ਰਹੇ ਸਨ।
ਧਰਮ ਪਇਓ ਰਾਕੇਸ
ਔਰ ਧਰਮ ਜਿਹੜਾ ਚੰਦਰਮਾ ਦੀ ਨਿਆਏ ਉਹ ਲੁਕਿਆ ਹੋਇਆ ਸੀ ਖਾਲਸਾ ਜੀ। ਸੱਚ ਇਸੇ ਤਰ੍ਹਾਂ ਹਜ਼ੂਰ ਦੇ ਬਚਨ ਨੇ ਵੀ ਸੱਚ ਰੂਪੀ ਚੰਦਰਮਾ ਜਿਹੜਾ ਉਹ ਦਿਸਦਾ ਨਹੀਂ ਸੀ ਵੀ ਕਿੱਥੇ ਚੜਿਆ ਹੋਇਆ। ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾ ਹੀ ਕਹਿ ਚੜਿਆ। ਐਸੀ ਹਾਲਤ ਸੰਸਾਰ ਦੀ ਹੋ ਰਹੀ ਸੀ।
ਚੌਪੇ ਨਿਰਪਤ ਪੁਕਾਰ ਹੈ ਨਾ ਸੁਣ ਹੈ ਕਾਈ,
ਜਿਹੜੇ ਨਿਰਪਤ ਰਾਜੇ ਲੋਕ ਸੀ ਨਾ, ਗਰੀਬ ਲੋਕ ਪੁਕਾਰ ਬੇਨਤੀ ਕਰਦੇ ਤੇ ਉਹਨਾਂ ਦੀ ਦਾਦ ਫਰਿਆਦ ਪੁਕਾਰ ਬੇਨਤੀ ਵੀ ਨਾ ਕਰੇ ਸੁਣਦੇ।
ਕਾਜੀ ਰਿਸ਼ਵਤ ਬਸ ਅਧਿਕਾਈ
ਤੇ ਜਿਹੜੇ ਕਾਜੀ ਲੋਕ ਸੀ ਨਾ, ਉਹ ਰਿਸ਼ਵਤ ਖੋਰ ਬਣ ਚੁੱਕੇ ਸੀ ਬਹੁਤੇ ਵੱਡੇ ਪਹਾਰੇ। ਕਾਲੀ ਆਈ ਕੁੱਤੇ ਮੋਹੀ, ਭਾਈ ਗੁਰਦਾਸ ਸਾਹਿਬ ਨੇ ਸਾਰਾ ਵਰਣਨ ਕੀਤਾ ਹੈ। ਕਾਲੀ ਆਈ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕਉ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੋ ਸਤਮੁਖੋਂ ਆਲਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਬਿਧ ਭਾਈ, ਸੇਵਕ ਬੈਠਣ ਘਰਾਂ ਵਿੱਚ ਗੋਰੇ ਉੱਠ ਘਰੀ ਤਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ, ਇਸਤਰੀ ਪੁਰਖ ਹੈ ਦਾਮ ਹਿਤ ਭਾਵੈ ਆਏ ਕਿਥਾਉਂ ਜਾਹੇ, ਵਰਤਿਆ ਪਾਪ ਸਭਸ ਜਗ ਮਾਹੇ। ਸਾਰੀ ਪਰਜਾ ਸ਼ੰਕਰਾ ਵਰਣ ਹੁੰਦੀ ਜਾ ਰਹੀ ਸੀ, ਧਰਮ ਦੀ ਮਾਣ ਮਰਿਆਦਾ ਮਲੀਆ ਮੇਟ ਹੋ ਰਹੀ ਸੀ। ਔਰ ਖਾਲਸਾ ਜੀ ਦੋ ਹੀ ਲੋਕ ਸੀ ਮੌਕੇ ਦੇ ਧਰਮ ਦੇ ਆਗੂ, ਇੱਕ ਸੀ ਖਾਲਸਾ ਜੀ ਮੁੱਲਾ, ਇੱਕ ਸੀ ਬ੍ਰਾਹਮਣ, ਜਿੱਥੋਂ ਧਰਮ ਦੀ ਕੋਈ ਆਵਾਜ਼ ਨਿਕਲਣੀ ਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦੋਹਾਂ ਦੇ ਹਿਰਦੇ ਅੰਤਾ ਕਰਨ ਵਿੱਚੋਂ ਸੱਚ ਕਿਨਾਰਾ ਕਰ ਗਿਆ ਸੀ ਅਤੇ ਝੂਠ ਦਾ ਬੋਲਬਾਲਾ, ਅਤੇ ਆਪਸ ਵਿੱਚ ਧਰਮ ਦੀਆਂ ਲੜਾਈਆਂ ਅਤੇ ਵੰਡੀਆਂ ਪਾਈਆਂ ਹੋਈਆਂ ਲੋਕਾਂ ਨੇ। ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ, ਐਸੀ ਹਾਲਤ ਸੰਸਾਰ ਦੀ ਬਣੀ ਹੋਈ ਸੀ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਤੋਂ ਪਹਿਲਾਂ।
ਝੂਠੇ ਕੋ ਸੱਚਾ ਕਰ ਦੇ,
ਜਿਹੜਾ ਝੂਠਾ ਹੁੰਦਾ ਨਾ ਉਹਨੂੰ ਸੱਚਾ ਕਰ ਦਿੱਤਾ ਜਾਂਦਾ ਉਲਟਾ।
ਸੱਤ ਨਿਆਉ ਕੋ ਨਾਉ ਨਾ ਲਈ,
ਜਿਹੜਾ ਸੱਚ ਦਾ ਨਿਆਂ ਕਰਨਾ ਸੀ ਉਹਦਾ ਤਾਂ ਕੋਈ ਨਾਂ ਹੀ ਨਹੀਂ ਸੀ ਲੈਂਦਾ, ਐਸਾ ਝੂਠ ਦਾ ਕਾਜੀ ਮੁਲਾਣਿਆਂ ਦਾ ਬੋਲਣ ਦਾ ਤਰੀਕਾ ਫੜਿਆ ਹੋਇਆ ਸੀ। ਦੋ ਮੁੰਡੇ, ਇੱਕ ਜ਼ਿਮੀਂਦਾਰਾਂ ਦਾ ਇੱਕ ਕਾਜੀ ਦਾ, ਉਹ ਬਲਦਾਂ ਨੂੰ ਪਾਣੀ ਪਿਉਣ ਵਾਸਤੇ ਨਦੀ ਦੇ ਘਾਟ 'ਤੇ ਲੈ ਗਏ। ਉਹ ਬਲਦਾਂ ਨੂੰ ਜਦੋਂ ਪਾਣੀ ਪਿਉਣ ਗਏ ਤਾਂ ਉੱਥੇ ਦੋਵੇਂ ਬਲਦ ਭਿੜ ਪਏ। ਉਹ ਭਿੜਦਿਆਂ ਭਿੜਦਿਆਂ ਜਿਹੜਾ ਜ਼ਿਮੀਂਦਾਰ ਦਾ ਬਲਦ ਸੀ ਤਗੜਾ ਸੀ, ਕਾਜੀ ਦੇ ਬਲਦ ਦੀ ਲੱਤ ਟੁੱਟ ਗਈ। ਉਹ ਜਿਹੜਾ ਜੱਟਾਂ ਦਾ ਜ਼ਿਮੀਂਦਾਰ ਦਾ ਮੁੰਡਾ ਸੀ, ਉਹ ਛੇਤੀ ਛੇਤੀ ਕਾਜੀ ਉਹਦੇ ਲੋਕ ਫਤਵੇ ਲਾਉਂਦੇ ਸੀ, ਉਹ ਡਰਦਾ ਪਹਿਲੋਂ ਹੀ ਕਾਜੀ ਕੋਲ ਆਇਆ ਅਤੇ ਬੇਨਤੀ ਕਰ ਲੰਗਾ, ਕਾਜੀ ਸਾਹਿਬ ਜੇ ਪਸ਼ੂ ਨਾਲ ਪਸ਼ੂ ਭਿੜ ਪਵੇ ਅਤੇ ਦੂਜੇ ਪਾਸੇ ਉਹਦੀ ਲੱਤ ਤੋੜ ਦੇਵੇ ਤਾਂ ਕੀ ਸਜ਼ਾ ਸ਼ਰ੍ਹਾਂ ਦੇ ਅੰਦਰ ਹੈ। ਉਹ ਕਹਿੰਦੇ ਕਾਕਾ ਇਹ 'ਚ ਸ਼ਰ੍ਹਾਂ 'ਚ ਕੀ ਲਿਖਿਆ ਹੋਇਆ ਵੀ ਜਦੋਂ ਪਸ਼ੂ ਕਿਹੜਾ ਕਿਸੇ ਦਾ ਸਿਖਾਇਆ ਹੈ ਕੋਈ ਸਜ਼ਾ ਨਹੀਂ। ਜਾ ਇੰਨੇ ਚਿਰ ਨੂੰ ਉਹ ਅਜੇ ਬਾਹਰ ਹੀ ਨਿਕਲਿਆ ਅਤੇ ਕਾਜੀ ਦਾ ਮੁੰਡਾ ਰੋਂਦਾ ਚਲਾ ਗਿਆ। ਉਹਨੇ ਆਖਿਆ ਸਾਡੇ ਬਲਦ ਦੀ ਲੱਤ ਤੋੜ ਦਿੱਤੀ ਇਹਦੇ ਬਲਦ ਨੇ। ਉਹਨੇ ਆਖਿਆ ਠਹਿਰ ਕਾਕਾ ਠਹਿਰ, ਮੁੜ ਕੇ ਆ ਇੱਧਰ, ਕਹਿਣ ਲੱਗੇ ਤੁਸੀਂ ਦੱਸੋ ਜੀ। ਕਹਿੰਦੇ ਮੈਂ ਲਾਲ ਕਿਤੇ ਮੈਨੂੰ ਵੇਖ ਲੈਣ ਦੇ। ਕਹਿੰਦੇ ਤੁਸੀਂ ਕਹਿੰਦੇ ਸੀ ਕੋਈ ਇਹਦੇ 'ਚ ਕੀ ਲਿਖਣਾ ਕੀ ਮਿਲਣਾ, ਪਸ਼ੂ ਕਿਹੜਾ ਕਿਸੇ ਦਾ ਸਿਖਾਇਆ ਹੁੰਦਾ, ਕੋਈ ਸਜ਼ਾ ਨਹੀਂ, ਅਤੇ ਜਾ ਹੁਣ ਕੀ ਗੱਲ ਬਣ ਗਈ। ਕਹਿੰਦਾ ਜੇ ਮੈਂ ਲਾਲ ਕਿਤੇਬ ਨਹੀਂ ਪੜ੍ਹੀ ਵੇਖੀ, ਉਹ ਵੇਖ ਕੇ ਫਿਰ ਤੈਨੂੰ ਦੱਸਾਂਗਾ। ਉਹ ਲਾਲ ਕਿਤਾਬ ਦੇ ਚਾਰ ਕੁ ਪੱਤਰੇ ਇੱਧਰ ਨੂੰ ਥੱਲੇ, ਚਾਰ ਕੁ ਇੱਧਰ ਨੂੰ ਥੱਲੇ, ਕਹਿਣ ਲੱਗਾ ਵੀ ਲਾਲ ਕਿਤੇਬ ਬਖਾਨੇ ਇਉਂ, ਤੇਲੀ ਬੈਲ ਪੜ੍ਹਾਇਆ ਕਿਉਂ, ਖਲ ਖਵਾਏ ਕੀਆ ਮੁਸ਼ਟੰਡ, ਬੈਲ ਕਾ ਬੈਲ 50 ਰੁਪਏ ਡੰਡ ਹੈ, ਬਲਦ ਦਾ ਬਲਦ ਦੇ ਜਾਂ ਨਾਲੇ 50 ਰੁਪਏ ਉਹਨਾਂ ਸਮੇਂ ਦਾ। ਕਹਿੰਦਾ ਡੰਨ ਭਰ ਜਾ। ਇਉਂ ਖਾਲਸਾ ਜੀ ਧੱਕੇਸ਼ਾਹੀ ਚੱਲਦੀ ਸੀ ਸੰਸਾਰ ਦੇ ਅੰਦਰ। ਸੋ ਉਸ ਸਮੇਂ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਸਾਰਾ ਪ੍ਰਸੰਗ ਵਰਣਨ ਕੀਤਾ ਅਤੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਦੀ ਸੇਵਾ 'ਚ ਬੈਠੇ ਹੋਏ ਸੁਣਾ ਰਹੇ ਹਨ।
ਜੈ ਤੈ ਚੱਲੇ ਮਲੇਸ਼ਨ ਭਾਖਾ,
ਜਿੱਥੇ ਜਿੱਥੇ ਸੀ ਉੱਥੇ ਮਲੇਸ਼ੀਆ ਦੀ ਮੁਸਲਮਾਨਾਂ ਦੀ ਭਾਖਾ ਬੋਲੀ ਚੱਲਦੀ ਸੀ।
ਨਿਜ ਨਿਜ ਧਰਮ ਨਰਨ ਸਭ ਨਾਖਾ,
ਜਿਹੜੇ ਆਪੋ ਆਪਣੇ ਧਰਮ ਸੀ ਨਾ ਲੋਕਾਂ ਦੇ ਛੋਟੇ ਛੋਟੇ, ਆਪੋ ਆਪਣੇ ਧਰਮ, ਉਹ ਧਰਮ ਸਭ ਮਲੀਆ ਮੇਟ ਕੀਤੇ ਜਾ ਰਹੇ ਸਨ। ਕਿਸੇ ਹਿੰਦੂ ਨੂੰ ਖਾਲਸਾ ਜੀ ਕਣਕ ਦੀ ਰੋਟੀ ਖਾਣ ਦਾ ਹੁਕਮ ਨਹੀਂ ਸੀ, ਘੋੜੇ ਦੀ ਸਵਾਰੀ ਨਹੀਂ ਕੋਈ ਕਰ ਸਕਦਾ, ਕੋਈ ਪੱਗ ਨਹੀਂ ਬੰਨ ਸਕਦਾ, ਕੋਈ ਸ਼ਸਤਰ ਨਹੀਂ ਰੱਖ ਸਕਦਾ, ਐਸੇ ਗੁਲਾਮ ਬਣਾਏ ਹੋਏ ਸੀ। ਇਹ ਤਾਂ ਸਤਿਗੁਰੂ ਨੇ ਰਹਿਮਤ ਬਖਸ਼ਿਸ਼ ਕੀਤੀ ਅਤੇ ਸੁੰਦਰ ਦੁਮਾਲੇ ਦਸਤਾਰਾਂ ਘੋੜੇ ਦੀ ਸਵਾਰੀ, ਸ਼ਸਤਰ ਗਾਤਰੇ ਪਵਾਏ ਸਤਿਗੁਰੂ ਨੇ, ਇਹ ਰਹਿਮਤਾਂ ਬਖਸ਼ਾਂ ਕੀਤੀਆਂ ਨੇ। ਅਤੇ ਇਹਨਾਂ ਖਾਲਸਾ ਜੀ ਅਤਿਆਚਾਰ ਅਤੇ ਜ਼ੁਲਮ ਸੀ ਪ੍ਰਜਾ ਦੇ ਉੱਪਰ। ਸੋ ਨਿੱਕੇ ਨਿੱਕੇ ਧਰਮ ਸਭ ਮਲੀਆ ਮੇਟ ਕੀਤੇ ਜਾ ਰਹੇ ਸਨ।
ਪੁੰਨਹੀਨ ਤਨ ਪਾਪਨ ਪੀਨਾ,
ਪੁੰਨ ਤੋਂ ਲੋਕ ਹੀਣੇ ਹੋ ਗਏ ਸੀ ਪੁੰਨ ਕਰਨ ਤੋਂ, ਅਤੇ ਪਾਪਾਂ ਵਾਲੇ ਬਹੁਤੇ ਪਾਪਾਂ ਦੇ ਗ੍ਰਸੇ ਹੋਏ ਲੋਕ।
ਦਰਬਖ ਸੁੱਟ ਹੈ ਦੇਖਤ ਦੀਨਾ,
ਜਿਹੜਾ ਕੋਈ ਗਰੀਬ ਵੇਖਦੇ ਉਹਦਾ ਤਨ ਆਦਿਕ ਸਾਰਾ ਖੋਹ ਲਿਆ ਜਾਂਦਾ ਧੱਕੇਸ਼ਾਹੀ ਕਰਕੇ।
ਪਰ ਕਾਰਜ ਕੇ ਕਰਤਾ ਹਾਨੀ,
ਅਤੇ ਜਿਹੜਾ ਪਰਾਏ ਦਾ ਕਿਸੇ ਦਾ ਕਾਰਜ ਸਿਰੇ ਨਾਲ ਚੜ੍ਹਨ ਦਿੱਤਾ ਜਾਂਦਾ, ਉਹਦਾ ਕਾਰਜ ਵਿੱਚੋਂ ਹੀ ਰੋਕ ਲਿਆ ਜਾਂਦਾ, ਰੋੜਾ ਅਟਕਾ ਦਿੱਤਾ ਜਾਂਦਾ, ਕਿਸੇ ਦਾ ਕਾਰਜ ਜਿਹੜਾ ਹੋਣ ਨਾ ਦਿੰਦੇ।
ਸਨ ਜਿਉਂ ਤਨ ਖੋਵਹ ਦੁੱਖ ਦਾਨੀ,
ਜਿਵੇਂ ਸਨ ਹੁੰਦੀ ਨਾ ਖਾਲਸਾ ਜੀ, ਪੁਰਾਣੇ ਸਮੇਂ 'ਚ ਬਜ਼ੁਰਗ ਬੀਜਦੇ ਸੀ ਪੰਜਾਬ ਵਿੱਚ, ਹੈ ਉਹ ਸਨ ਪਹਿਲਾਂ ਬੀਜਣੀ, ਫਿਰ ਉਹ ਵੱਢੀ ਹੋਣੀ, ਫਿਰ ਉਹਨੂੰ ਵੱਢਣਾ, ਫਿਰ ਉਹਨੂੰ ਛੱਪਣਾ, ਵਿੱਚ ਮਿੱਟੀ ਵਿੱਚ ਦੱਬਣਾ ਪਾਣੀ ਵਿੱਚ, ਫਿਰ ਉਹ 10-12 ਦਿਨਾਂ ਬਾਅਦ ਫਿਰ ਉਹਨੂੰ ਕੱਢਣਾ, ਗਰਨੇ ਜੇ ਬਣਾਉਣੇ ਸਾਫ਼ ਕਰ ਕਰਕੇ, ਫਿਰ ਉਹ ਖਾਲਸਾ ਜੀ ਰੱਖਣੇ ਸੁਕਾਉਣੇ, ਅਤੇ ਫਿਰ ਸਿਆਲ ਦੇ ਦਿਨਾਂ 'ਚ ਬਜ਼ੁਰਗਾਂ ਨੇ ਧੁੱਪੇ ਮੰਜੇ ਡਾਹ ਕੇ ਉਹ ਸਹੀ ਸਹੀ ਸਣ ਕੱਢਦੇ ਰਹਿਣਾ। ਪਰ ਉਹ ਸਣ ਕੱਢੀ, ਜੂੜੀ ਬਣਾਈ, ਰੱਸੀ ਬਣਾਈ, ਵੱਟ ਵੱਟ ਕੇ ਫਿਰ ਉਹਨੂੰ ਵੱਟ ਚੜ੍ਹਾ ਕੇ 2-3 ਰੱਸੀਆਂ ਜੋੜ ਕੇ ਰੱਸਾ ਬਣਾ ਲਿਆ। ਕੰਮ ਕੀ ਆਇਆ? ਕਿਸੇ ਦੇ ਗੱਲ 'ਚ ਫਾਹ ਪਾਉਣ ਦੇ। ਕਿੰਨੇ ਜਫਰ ਜਾਲੇ, ਕਿੰਨਾ ਹੋਇਆ ਸਣ ਬੀਜੀ, ਵੱਡੀ ਕੀਤੀ, ਛੱਪਣਾ 'ਚ ਨੱਪੀ, ਔਰ ਇਸੇ ਤਰ੍ਹਾਂ ਫਿਰ ਉਹ ਸਣ ਕੱਢੀ, ਫਿਰ ਰੱਸੀਆਂ ਬਣਾਈਆਂ, ਆਈਆਂ ਲੋਕਾਂ ਨੂੰ ਬੰਨ੍ਹਣ ਵਾਸਤੇ ਕੰਮ ਹੈ। ਜਿਵੇਂ ਉਹ ਕੀਤੇ ਹੋਏ ਸਣ ਦਾ ਕੰਮ ਜਿਹੜਾ ਲੋਕ ਕਿਸੇ ਨੂੰ ਬੰਨ੍ਹਣ ਵਾਸਤੇ ਆਉਂਦਾ ਨਾ, ਇਵੇਂ ਇਹਨਾਂ ਲੋਕਾਂ ਦੇ ਕੀਤੇ ਹੋਏ ਕੰਮ ਅਤਿਆਚਾਰ, ਉਹ ਗਰੀਬਾਂ ਨੂੰ ਬੰਨ੍ਹਣ ਵਾਲੇ ਅਤੇ ਦੁੱਖ ਦੇਣ ਵਾਲੇ ਸਨ।
ਪਰ ਧਨ ਪਰ ਨਿੰਦਿਆ ਪਰ ਦਾਰਾ,
ਪਰਾਏ ਧਨ ਨੂੰ ਖਾਲਸਾ ਜੀ ਚੋਰੀ ਕਰਨਾ, ਪਰਾਏ ਘਰ ਇਸਤਰੀ ਨੂੰ ਚੋਰੀ ਕਰ ਲਿਆਉਣਾ, ਐਸਾ ਕੰਮ ਵੀ ਚੱਲਦਾ ਰਿਹਾ ਸਿਲਸਿਲਾ। ਪਰਾਏ ਧਨ ਪਰਾਏ ਘਰਾਂ ਵਿੱਚ, ਪਰਦਾਰਾ ਪਰਾਈਆਂ ਇਸਤਰੀਆਂ, ਚੁਗਲੀ ਨਿੰਦਿਆ ਦਾ ਵਿਹਾਰ, ਇਹ ਆਮ ਬਣਿਆ ਹੋਇਆ ਸੀ। 6 ਤਰ੍ਹਾਂ ਦੇ ਖਾਲਸਾ ਜੀ ਵਿਦਵਾਨ ਪੁਰਸ਼ਾਂ ਨੇ ਅਤਿਆਚਾਰ ਮੰਨੇ ਨੇ। ਅਤਿਆਚਾਰੀ ਪੁਰਸ਼ ਜਿਹੜਾ ਨੇ 6 ਤਰ੍ਹਾਂ ਦਾ ਹੁੰਦਾ ਹੈ। ਇੱਕ ਤਾਂ ਕਿਸੇ ਦੇ ਘਰ ਨੂੰ ਅੱਗ ਲਾ ਦੇਣੀ, ਸਾੜ ਦੇਣਾ, ਇਹ ਅਤਿਆਚਾਰ ਹੁੰਦਾ ਹੈ। ਸੁਖਮਨੀ ਸਾਹਿਬ ਜੀ ਤੁਸੀਂ ਪੜ੍ਹਦੇ ਹੋ, ਔਰ ਅਤਿਆਚਾਰੀ ਦਾ ਸਤਿਗੁਰੂ ਨੇ ਬਚਨ ਕੀਤਾ ਹੈ। ਇੱਕ ਕਿਸੇ ਦੇ ਘਰ ਨੂੰ ਖਾਲਸਾ ਜੀ ਅੱਗ ਲਾ ਦੇਣੀ, ਫਿਰ ਦੂਜੀ ਅਤਿਆਚਾਰੀ ਹੁੰਦੀ ਹੈ ਕਿਸੇ ਨੂੰ ਜ਼ਹਿਰ ਦੇ ਕੇ ਮਾਰ ਦੇਣਾ ਜ਼ਬਰਦਸਤੀ, ਫਿਰ ਖਾਲਸਾ ਜੀ ਇਸੇ ਤਰ੍ਹਾਂ। ਸੋ ਅਗਨ ਲਾਏ ਬਿਖ ਦੇਵਈ, ਸ਼ਸਤਰਹੀਣ ਕੋ ਮਾਰ, ਅਤੇ ਸ਼ਸਤਰਹੀਣੇ ਬੰਦੇ 'ਤੇ ਵਾਰ ਕਰਕੇ ਮੌਕਾ ਤਾੜ ਕੇ ਉਹਦਾ ਖਾਤਮਾ ਕਰ ਦੇਣਾ, ਇਹ ਵੀ ਇੱਕ ਅਤਿਆਚਾਰੀ ਮੰਨੀ ਹੋਈ ਹੈ। ਧਨਦਾਰਾ ਭੂਮੀ ਹਰੈ, ਕਿਸੇ ਦਾ ਧਨ ਜ਼ਬਰਦਸਤੀ ਚੁਰਾ ਲੈਣਾ, ਇਹ ਚੌਥੀ ਅਤਤਾਈ ਹੈ। ਅਤੇ 5ਵੀਂ ਅਤਤਾਈ ਹੁੰਦੀ ਹੈ ਕਿਸੇ ਦੇ ਘਰਵਾਲੀ ਨੂੰ ਜ਼ਬਰਦਸਤੀ ਆਪਣੇ ਘਰ ਵਸਾ ਲੈਣਾ। ਅਤੇ 6ਵੀਂ ਅਤਤਾਈ ਹੈ ਖਾਲਸਾ ਜੀ, ਕਿਸੇ ਦੀ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰ ਲੈਣਾ। ਇਹ 4 ਤਰ੍ਹਾਂ ਦੀ ਅਤਤਾਈ ਮੰਨੀ ਹੋਈ ਹੈ। ਸੋ ਹਜ਼ੂਰ ਸੱਚੇ ਪਾ ਸੰਤ ਕਾ ਨਿੰਦਕ ਮਹਾਂ ਅਤਤਾਈ, ਸੁਖਮਨੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਵਿਦਵਾਨਾਂ ਨੇ ਲਿਖਿਆ ਵੀ ਅਗਨ ਲਾਏ ਬਿਖ ਦੇਵੇ, ਸ਼ਸਤਰਹੀਣ ਕੋ ਮਾਰ, ਧਨ ਦਾਰਾ ਭੂਮੀ ਹਰੈ ਅਤ ਤਾਈ ਦੋਏ ਚਾਰ, ਦੋ ਅਤੇ ਚਾਰ ਇਹ ਛੇ, ਇਹ ਅਤ ਤਾਈਆਂ ਮੰਨੀਆਂ ਹੋਈਆਂ ਨੇ। ਐਸੀ ਅਤ ਚੁੱਕੀ ਹੋਈ ਸੀ ਪਰਾਏ ਘਰਾਂ 'ਤੇ ਕਬਜ਼ੇ, ਪਰਾਈਆਂ ਇਸਤਰੀਆਂ 'ਤੇ ਕਬਜ਼ੇ, ਬਕਾਨੇ ਧਨ 'ਤੇ ਕਬਜ਼ਾ ਕੀਤਾ ਹੋਇਆ।
ਇਸ ਦਿਨ ਤਨ ਮਨ ਸੋ ਹਿਤ ਧਾਰਾ,
ਰਾਤ ਦਿਨ ਤਨ ਸਰੀਰ ਤੇ ਮਨ ਦੇ ਵਿੱਚ ਐਸੇ ਵਿਕਾਰਾਂ ਦਾ ਹੀ ਹਿਤ ਮੋਹ ਧਾਰਿਆ ਹੋਇਆ ਕੀਤਾ ਹੋਇਆ।
ਦੋਹਰਾ ਜੰਗਮ ਬਹੁਤ ਸਰੇਵਰ,
ਫਿਰ ਖਾਲਸਾ ਜੀ ਚਾਰ ਛੇ ਤਰ੍ਹਾਂ ਦੇ ਲੋਕ ਨੇ, ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਦਰਵੇਸ਼, ਛੇਵਾਂ ਜਾਮਾ ਵਿਪਰਕਾ ਜਾਮਾ ਮੀਣ ਨਾ ਮੇਖ, ਇਹੜੇ ਸਰੇਵੜੇ ਆਦਿਕ ਸੀ ਇਹ ਲੋਕ।
ਕਰਤ ਦਿਗੰਬਰ ਰਾਰ,
ਤੇ ਜਿਹੜੇ ਜੈਨੀਆਂ ਵਿੱਚੋਂ ਇਸੇ ਤਰ੍ਹਾਂ ਦਿਗੰਬਰ ਲੋਕ ਨੇ ਜਿਹੜੇ ਰਾਰ ਝਗੜੇ ਕਰਦੇ ਰਹੇ।
ਖਟ ਦਰਸ਼ਨ ਹਰ ਨਾਮ ਬਿਨ,
ਇਹੜੇ ਛੇ ਦਰਸ਼ਨੀਆਂ ਨੇ, ਛੇ ਦਰਸ਼ਨੀਆਂ ਮੰਨੇ ਹੋਏ ਜੋਗੀ ਜੰਗਮ ਸੰਨਿਆਸੀ ਸਰੇਵੜੇ ਆਦਿਕ ਹੈ। ਸੋ ਹਰੀ ਪਰਮੇਸ਼ ਦੇ ਨਾਮ ਤੋਂ ਬਗੈਰ
ਬਹੁਤ ਬਾਤ ਮਰ ਖੁਆਰ,
ਉਹ ਹੋ ਰਹੇ ਸੀ ਮਰ ਮਰ ਕੇ ਖਾ ਖੁਆਰ ਖੱਜਲ ਖਰਾਬ, ਹੈ ਨਹੀਂ ਸੀ ਵਾਹਿਗੁਰੂ ਪਰਮੇਸ਼ਰ ਦੀ ਭਾਉ ਭਗਤੀ ਕਰਦੇ, ਐਸੀ ਹਾਲਤ ਬਣੀ ਹੋਈ ਸੀ ਇਹਨਾਂ ਛੇ ਲੋਕਾਂ ਦੀ ਵੀ।
ਚੌਪਏ ਕਿੰਨੇ ਦਵਾਦਸ਼ ਮਾਰਗ ਜੋਗੇ,
ਫਿਰ ਜੋਗੀ ਆਏ, ਜੋਗੀਆਂ ਨੇ ਖਾਲਸਾ ਜੀ ਬਾਰਾਂ ਪੰਥ ਰਸਤੇ ਚਲਾਏ। ਬਾਰਾਂ ਪੰਥ ਹੈ, ਉਹਨਾਂ 'ਚ ਇਕਾਈ ਨਾਮ ਦਾ ਪੰਥ ਹੈ, ਜਪਜੀ ਸਾਹਿਬ 'ਚ ਪੜ੍ਹਦੇ ਹੋ। ਇਕਾਈ ਨਾਮ ਦੀ ਮਾਤਾ ਸੀ, ਗੋਰਖਨਾਥ ਨੂੰ ਬੇਨਤੀ ਕੀਤੀ ਮੇਰੀ ਸੰਤਾਨ ਨਹੀਂ ਕੋਈ, ਮੇਰਾ ਦੁਨੀਆਂ 'ਤੇ ਨਾਮ ਕਿਵੇਂ ਕਾਇਮ ਰਹੇਗਾ। ਕਹਿਣ ਲੱਗੇ ਕੋਈ ਗੱਲ ਨਹੀਂ ਮਾਤਾ, ਤੇਰੇ ਨਾਂ 'ਤੇ ਅਸੀਂ ਇੱਕ ਜੋਗੀਆਂ ਦਾ ਪੰਥ ਚਲਾ ਦਿੰਦੇ ਹਾਂ, ਆਈ ਪੰਥ ਚੱਲੇਗਾ ਜੋਗੀਆਂ ਦਾ, ਤੇਰਾ ਨਾਮ ਦੁਨੀਆਂ 'ਤੇ ਕਾਇਮ ਰਹੇਗਾ। ਸੋ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਆਪਾਂ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤੈ, ਇਉਂ ਜੋਗੀਆਂ ਦੇ ਬਾਰਾਂ ਪੰਥ ਉਹਨਾਂ ਨੇ ਬਣਾਏ ਆਪਣੇ।
ਭਾਉ ਭਗਤ ਬਿਨ ਭੈ ਬਿਯੋਗੇ,
ਤੇ ਵਾਹਿਗੁਰੂ ਦੀ ਭਾਉ ਭਗਤੀ ਪ੍ਰੇਮਾ ਭਗਤੀ ਤੋਂ ਵਿਯੋਗ ਵਿਛੋੜਾ ਹੀ ਪਿਆ ਰਿਹਾ, ਪਰਮੇਸ਼ਰ ਦੀ ਭਾਉ ਭਗਤੀ ਨਹੀਂ ਕੀਤੀ।
ਕਰਾਂ ਸ਼ਾਸਤਰ ਵਿਪਰਕ ਵਾਧਾ,
ਤੇ ਜਿਹੜੇ ਸ਼ਾਸਤਰਾਂ ਦੇ ਅਧਿਐਨ ਕਰਨ ਵਾਲੇ ਵਿਪਰ ਬ੍ਰਾਹਮਣ ਸੀ, ਉਹ ਸ਼ਾਸਤਰ ਪੜ੍ਹ ਪੜ੍ਹ ਕੇ ਲੋਕਾਂ ਨਾਲ ਚਰਚਾ ਕਰਦਿਆਂ ਹੀ ਸਭਾ ਜਿੱਤ ਬਣਿਆ ਵੀ ਮੈਂ ਸਭਾ ਜਿੱਤ ਲੈਣੀ ਹੈ, ਔਰ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ ਝਗੜੇ ਕਰਦੇ ਰਹੇ।
ਬਹੁਤ ਪਰਸਪਰ ਵਧਾ ਵਿਖਾਦਾ,
ਬਹੁਤ ਆਪਸ ਵਿੱਚ ਵੈਰ ਵਿਰੋਧ ਈਰਖਾ ਦੇ ਵਧਣ ਕਰਕੇ ਝਗੜੇ ਵਧਦੇ ਰਹੇ ਸੰਸਾਰ ਦੇ।
ਮੂੰਡ ਮੁੰਡਾਵਹਿ ਹੋਏ ਸੰਨਿਆਸੀ,
ਫਿਰ ਖਾਲਸਾ ਜੀ ਘੋਣ ਮੁਣ ਬਣ ਕੇ ਨਾ ਮੂੰਹ ਸਿਰ ਮੁੰਨ ਲਿਆ, ਸੰਨਿਆਸੀ ਪੰਥ ਚਲਾ ਲਿਆ, ਅਸੀਂ ਸੰਨਿਆਸੀ ਹੁੰਦੇ, ਸੰਨਿਆਸ ਲਿਆ ਹੋਇਆ, ਦਾੜੀ ਵੀ ਚੰਗੀ ਤਰ੍ਹਾਂ ਮੁੰਨ ਲੈਣੀ, ਸਿਰ ਦਾ ਜੂੜਾ ਵੀ ਚੰਗੀ ਤਰ੍ਹਾਂ ਮੁੰਨ ਲੈਣਾ, ਉਹ ਐਸੇ ਸੰਨਿਆਸ ਮਤ ਵਾਲੇ ਬਣ ਗਏ ਲੋਕ।
ਦਰਬ ਨਾਰ ਮੈਂ ਰਿਦਾ ਦੁਰਾਸੇ,
ਪਰ ਕਹਿੰਦੇ ਅਸੀਂ ਸੰਨਿਆਸ ਧਾਰਿਆ ਹੋਇਆ, ਪਰਾਏ ਘਰਾਂ ਨੂੰ ਜੋ ਧਨ ਚੋਰੀ ਕਮਾਉਣਾ ਅਤੇ ਪਰਾਏ ਘਰਾਂ ਨੂੰ ਤੱਕਣਾ, ਇਹ ਸੰਨਿਆਸੀਆਂ ਨੇ ਕਰਮ ਫੜਿਆ ਹੋਇਆ ਸੀ, ਐਸੀ ਉਹਨਾਂ ਲੋਕਾਂ ਦੀ ਹਾਲਤ ਸੀ ਉਸ ਸਮੇਂ ਦੇ ਅੰਦਰ।
ਭਏ ਅਤੀਤ ਕਹਾਏ ਵੈਰਾਗੇ,
ਅਤੇ ਫਿਰ ਇੱਕ ਵਿਰਾਗੀ ਪੰਥ ਸੀ, ਵਿਰਾਗੀਆਂ ਦਾ ਪੰਥ ਸੰਸਾਰ ਦੇ ਅੰਦਰ ਹੈ, ਜਿਹੜੇ ਕਹਿੰਦੇ ਸੀ ਅਸੀਂ ਅਤੀਤ ਹਾਂ ਵਿਰਕਤ ਹਾਂ, ਸੰਸਾਰ ਦਾ ਕੋਈ ਸਾਨੂੰ ਮੋਹ ਮਮਤਾ ਨਹੀਂ, ਐਸੇ ਵਿਰਾਗੀ ਲੋਕ ਕਹਾਉਣ ਵਾਲੇ।
ਗ੍ਰਸਤੀ ਤੇ ਵੱਧ ਮਨ ਦਾਉ ਲਾਗੇ,
ਪਰ ਗ੍ਰਸਤੀਆਂ ਨਾਲੋਂ ਵੀ ਵੱਧ ਭਾਈ ਸਾਹਿਬ ਜੀ ਕਹਿੰਦੇ ਉਹਨਾਂ ਜੰਗਲ ਦੀ ਡੌਂ ਅਗਨੀ ਵਾਂਗ ਨਾ, ਵਿਸ਼ਿਆਂ ਦੀ ਧਨ ਪਦਾਰਥ ਇਕੱਠਾ ਕਰਨ ਦੀ ਅੱਗ ਲੱਗੀ ਹੋਈ ਸੀ। ਚਾਰ ਤਰ੍ਹਾਂ ਦੀਆਂ ਅੱਗਾਂ ਨੇ, ਚਾਰ ਤਰ੍ਹਾਂ ਦੀਆਂ, ਇੱਕ ਅੱਗ ਉਹ ਹੈ ਜਿਹੜੀ ਆਪਾਂ ਰੋਜ਼ ਰਸੋਈ 'ਚ ਘਰਾਂ 'ਚ ਵਰਤਦੇ ਹਾਂ ਨਾ, ਇੱਕ ਸਧਾਰਨ ਅਗਨੀ ਉਹ ਹੈ, ਇੱਕ ਅਗਨੀ ਹੈ ਖਾਲਸਾ ਜੀ ਜਿਹੜੀ ਸਾਡੇ ਪੇਟ ਵਿੱਚ ਮੱਚਦੀ ਹੈ, ਉਹਨੂੰ ਕਹੀਦਾ ਜਠਰ ਅਗਨੀ, ਜਠਰਾਗਣ ਅਗਨੀ, ਜੇ ਮੱਧੂ ਪੈ ਜਾਵੇ ਤਾਂ ਖਾਧਾ ਪੀਤਾ ਭੋਜਨ ਹਜ਼ਮ ਨਹੀਂ ਹੁੰਦਾ ਹੈ, ਇਸ ਕਰਕੇ ਉਹ ਜਠਰਾਗਣ ਅਗਨੀ ਹਜ਼ਮ ਕਰਦੀ ਹੈ ਜੋ ਖਾਂਦੇ ਹੈ। ਤੀਸਰੀ ਅੱਗ ਹੁੰਦੀ ਹੈ ਬੜਵਾ ਨਾਲ ਅਗਨੀ, ਸਮੁੰਦਰ 'ਚ ਪਾਣੀ ਨੂੰ ਸੋਗਤਾ ਕਰਦੀ ਹੈ, ਉਹ ਸਮੁੰਦਰ ਵਿੱਚ ਮੱਚਦੀ ਹੈ। ਅਤੇ ਚੌਥੀ ਅੱਗ ਹੁੰਦੀ ਹੈ ਡੌਂ ਅਗਨੀ, ਜਿਹੜੀ ਫੱਗਣ ਚੇਤਰ ਦੇ ਦਿਨਾਂ ਵਿੱਚ ਹਨੇਰੀਆਂ ਆਉਂਦੀਆਂ ਨੇ, ਅਤੇ ਉਹਨਾਂ ਦਿਨਾਂ 'ਚ ਪਹਿਲੇ ਜਿਹੜੇ ਬਿਰਛ ਦੇ ਪੱਤਰੇ ਲੱਗੇ ਹੁੰਦੇ ਨੇ ਉਹ ਪਤਝੜ ਰੁੱਤ ਦੇ ਆਉਣ ਕਾਰਨ ਉਹ ਸਾਰੇ ਝੜ ਜਾਂਦੇ ਨੇ, ਥੱਲੇ ਡਿੱਗੇ ਹੁੰਦੇ ਨੇ ਮੁੱਢ ਦੇ ਲਾਗੇ। ਅਤੇ ਨਵੇਂ ਬਸੰਤ ਰੁੱਤ ਆਉਂਦੀ ਹੈ ਅਤੇ ਨਵੀਆਂ ਕਰੂਮਲੀਆਂ ਬਿਰਛ ਕੱਢਦੇ ਨੇ, ਉਹ ਵਾਂਸ ਜਿਹੜਾ ਹੁੰਦਾ ਨਾ ਉਹ ਜਦੋਂ ਵਾਂਸ ਨਾਲ ਵਾਂਸ ਹਨੇਰੀ ਨਾਲ ਖਹਿੰਦਾ ਹੈ, ਉਹਦੇ 'ਚੋਂ ਅੱਗ ਦਾ ਚੰਗਿਆੜਾ ਥੱਲੇ ਡਿੱਗ ਪੈਂਦਾ ਅਤੇ ਥੱਲੇ ਹੁੰਦੇ ਨੇ ਸੁੱਕੇ ਕੱਖ, ਉਹ ਅੱਗ ਲੱਗ ਜਾਂਦੀ ਸਾਰਾ ਜੰਗਲ ਹੀ ਸਾੜ ਕੇ ਤਬਾਹ ਕਰ ਦਿੰਦੀ ਹੈ, ਉਹਨੂੰ ਕਹੀਦਾ ਡੌਂ ਅਗਨੀ। ਹਜ਼ੂਰ ਨੇ ਗੁਰਬਾਣੀ 'ਚ ਐਸਾ ਖਿਆਲ ਦਿੱਤਾ ਭਗਤ ਰਸਨਾ ਦੁਆਰਾ, ਕੱਤਕ ਕੂੰਜਾਂ ਚੇਤ ਡੌਂ, ਫੱਗਣ ਚੇਤਰ 'ਚ ਹਨੇਰੀਆਂ ਦਾ ਮਹੀਨਾ ਮੰਨਿਆ, ਉਦੋਂ ਡੌਂ ਅਗਨੀ ਲੱਗਦੀ ਹੈ। ਅਤੇ ਸਤਿਗੁਰੂ ਨੇ ਐਸਾ ਪ੍ਰਮਾਣ ਵੀ ਗੁਰਬਾਣੀ ਵਿੱਚ ਦਿੱਤਾ ਹੈ, ਕਹਿਣ ਕਿ ਡੌਂ ਅਗਨੀ ਸੰਸਾਰ ਨੂੰ ਐਸੀ ਪਾਪਾਂ ਵਿਕਾਰਾਂ ਔਗਣਾਂ ਦੀ ਲੱਗੀ ਹੋਈ ਹੈ, ਕੋਈ ਹਰਿਆ ਬੂਟਾ ਭਾਗਾਂ ਵਾਲਾ ਗੁਰੂ ਕਾ ਸਿੱਖ ਬਚਿਆ ਨਹੀਂ ਅਤੇ ਕੋਈ ਬਚ ਨਹੀਂ ਸਕਿਆ। ਡੌਂ ਅਗਨੀ ਜੰਗਲ ਨੂੰ ਲੱਗੇ ਅਤੇ ਕੋਈ ਭਾਗਾਂ ਵਾਲਾ ਬੂਟਾ ਹੀ ਬਚਦਾ ਜਿਹੜਾ ਸੜਨ ਤੋਂ ਬਚੇ। ਸੰਸਾਰ ਨੂੰ ਐਸੀ ਹਉਮੈ ਹੰਕਾਰ ਵਿਸ਼ਿਆਂ ਵਿਕਾਰਾਂ ਦੀ ਐਸੀ ਡੌਂ ਅਗਨੀ ਚੰਬੜੀ ਹੋਈ ਹੈ, ਕੋਈ ਭਾਗਾਂ ਵਾਲਾ ਗੁਰੂ ਕਾ ਸਿੱਖ ਜਿਹੜਾ ਬਚ ਸਕਿਆ। ਦਾਵਾ ਅਗਨ ਤਿਰਨ ਬਹੁਤ ਜਾਲੇ, ਕੋਈ ਹਰਿਆ ਬੂਟ ਰਹੇ ਹੋ ਰੇ, ਕੋਈ ਭਾਗਾਂ ਵਾਲਾ ਗੁਰੂ ਕਾ ਪਿਆਰਾ ਬਚਿਆ ਨਹੀਂ ਅਤੇ ਕੋਈ ਬਚ ਨਹੀਂ ਸਕਿਆ। ਸਤਿਗੁਰੂ ਅਰਜਨ ਸਾਹਿਬ ਨੇ ਕਿਹਾ, ਆਖਿਆ ਗੁਰੂ ਕੀ ਸਾਰ ਸੰਗਤ ਦੀ ਝੱਲ ਹੈ, ਜਿਹੜਾ ਗੁਰੂ ਕੀ ਸਾਰ ਸੰਗਤ ਦੀ ਝੱਲ ਵਿੱਚ ਆਉਣ ਵੜਿਆ ਉਹ ਹੀ ਬਚਿਆ, ਬਾਕੀ ਨਹੀਂ ਕੋਈ ਬਚਿਆ। ਆਸਾ ਮਹੱਲਾ ਪੰਜਵਾਂ, ਚਾਰ ਵਰਨ ਚੌਹਾਂ ਕੇ ਮਰਦਨ, ਖੜ ਦਰਸਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਣੇ ਪੰਚੋਂ ਹੀ ਮੋਏ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ, ਵੱਡੀ ਕੌਮ ਵਸ ਭਾਗਹਿ ਨਾਹੀ ਮੋਹਕਮ ਫੌਜਾ ਠੱਲੀ ਰੇ, ਕਹੋ ਨਾਨਕ ਤਿੰਨ ਜਨ ਨਿਰ ਦਲਿਆ ਸਾਧ ਸੰਗਤ ਕਹਿ ਝੱਲੀ ਰੇ। ਗੁਰੂ ਕਾ ਪਿਆਰਾ ਹੀ ਕੋਈ ਬਚ ਸਕਿਆ ਨਹੀਂ, ਕੋਈ ਬਚ ਨਹੀਂ ਸਕਿਆ।
ਪੰਡਿਤ ਪਹਿਰੂਆ ਕਰਹਿ ਸਤੈ,
ਜਿਹੜੇ ਪੰਡਿਤ ਸੀ ਨਾ, ਪੰਡਿਤ ਵਿਦਵਾਨ ਕੁਸ਼ਲ ਬੁੱਧੀ ਵਾਲੇ ਪੰਡਿਤ ਲੋਕ, ਉਹਨਾਂ ਨੇ ਘਰਾਂ ਦੀ ਰਖਵਾਲੀ ਕਰਨੀ ਸੀ, ਲੋਕਾਂ ਨੂੰ ਸਮਝਾਉਣਾ ਸੀ, ਚੰਗੀ ਸਿੱਖਿਆ ਦੇਣੀ ਸੀ।
ਪੰਡਿਤ ਪਹਿਰੂਆ ਕਰਹਿ ਸਤੈ,
ਉਹ ਪੰਡਿਤ ਪਹਿਰੇਦਾਰ ਸੀ ਜਿਨ੍ਹਾਂ ਨੇ ਸਾਡੀ ਰਾਖੀ ਕਰਨੀ ਸੀ, ਵਿਦਵਾਨ ਪੁਰਸ਼ ਹੈ। ਅੱਜ ਵੀ ਕੌਮ ਦੇ ਵਿਦਵਾਨ ਕੌਮ ਦੀ ਰਾਖੀ ਵਾਸਤੇ ਹੁੰਦੇ ਨੇ, ਇਹ ਗੱਲ ਵੱਖਰੀ ਹੈ ਵੀ ਜੇ ਕੌਮ ਦਾ ਵਿਦਵਾਨ ਕਚੱਜ ਖਿਲਾਰਨ ਲੱਗ ਪਵੇ ਤੁਹਾਨੂੰ ਕੀ ਸਿੱਖਿਆ ਦੇਵੇਗਾ। ਪੰਡਿਤ ਪਹਿਰੇਦਾਰ ਸੀ, ਪੰਡਿਤ ਵਿਦਵਾਨ, ਉਹਨਾਂ ਨੇ ਲੋਕਾਂ ਦੀ ਹਿਫਾਜ਼ਤ ਕਰਨੀ ਸੀ, ਚੰਗੀ ਧਰਮ ਦੀ ਮਾਣ ਮਰਿਆਦਾ ਦੀ ਸਿੱਖਿਆ ਦੇਣੀ ਸੀ ਲੋਕਾਂ ਨੂੰ।
ਰਖਵਾਲੀ ਕੋ ਸਦਨ ਕਰੇ,
ਉਹ ਰਖਵਾਲੀ ਕਰਨੀ ਸੀ ਸਦਨ ਘਰ ਨੂੰ, ਪਰ ਜੇ ਘਰ ਦਾ ਹੀ ਚੋਰ ਜਿਹੜਾ ਜਿਹੜਾ ਰਖਵਾਲਾ ਹੈ ਉਹ ਜੇ ਚੋਰੀ ਕਮਾਉਣ ਲੱਗ ਪਵੇ ਤਾਂ ਉਸ ਘਰ ਦੀ ਰਾਖੀ ਕੌਣ ਕਰੇਗਾ। ਭਾਈ ਗੁਰਦਾਸ ਸਾਹਿਬ ਨੇ ਵਾਰਾਂ 'ਚ ਖਿਆਲ ਤਾਂ ਕਹਿਣ ਲੱਗੇ, ਪਹਿਰੇਦਾਰ ਹੁੰਦਾ ਘਰ ਦਾ ਰਾਖਾ ਹੈ, ਜੇ ਪਹਿਰੇਦਾਰ ਘਰ ਨੂੰ ਲੁੱਟਣ ਪੈ ਜਾਵੇ ਤਾਂ ਉਸ ਘਰ ਦੀ ਰਖਵਾਲੀ ਕੋਈ ਕਰ ਨਹੀਂ ਸਕਦਾ ਹੈ। ਮਾਂ ਪੁੱਤ ਦੀ ਹਿਫਾਜ਼ਤ ਕਰਦੀ ਹੈ, ਜੇ ਮਾਂ ਪੁੱਤ ਨੂੰ ਜ਼ਹਿਰ ਦੇਣ 'ਤੇ ਤੁੱਲ ਜਾਵੇ ਤਾਂ ਉਸ ਬੱਚੇ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਹੈ। ਭਾਈ ਗੁਰਦਾਸ ਨੇ ਵਾਰਾਂ 'ਚ ਖਿਆਲ ਤਾਂ ਕਹਿਣ ਲੱਗੇ, ਜੇ ਘਰ ਪੰਨੇ ਪਾਹਰੂ ਕੌਣ ਰੱਖਣ ਹਾਰੈ, ਜੇ ਮਾਂ ਪੁੱਤ ਹੈ ਵੇਸਦੇ ਤਿਸ 'ਤੇ ਕੌਣ ਪਿਆਰੈ, ਕੌਣ ਸਹਾਇਤਾ ਕਰੇਗਾ। ਔਰ ਪੰਡਿਤ ਵਿਦਵਾਨ ਲੋਕਾਂ ਨੇ ਰਾਖੀ ਕਰਨੀ ਸੀ ਪਰਜਾ ਦੀ, ਪਰ ਉਹ ਤਾਂ ਖੁਦ ਚੋਰ ਬਣ ਕੇ ਬੈਠ ਗਏ।
ਹੋਤੇ ਬਾਰ ਰਖਬਾਰ ਨਿਰਪਾਲਾ,
ਜਿਹੜੇ ਨਿਰਪਾਲ ਬਾਦਸ਼ਾਹ ਹੁੰਦੇ ਨਾ ਪਰਜਾ ਦੀ ਪਾਲਣਾ ਕਰਨ ਵਾਲੇ, ਉਹ ਪਰਜਾ ਰੂਪੀ ਖੇਤੀ ਦੀ ਵਾੜ ਹੁੰਦੇ ਨੇ। ਵਾੜ ਜਿਵੇਂ ਫਸਲ ਬਚਾਉਣ ਵਾਸਤੇ ਜ਼ਿਮੀਂਦਾਰ ਵਾੜ ਕਰ ਦਿੰਦਾ ਛਾਪਿਆਂ ਦੇ, ਰਾਜੇ ਲੋਕ ਆਪਣੀ ਪਰਜਾ ਨੂੰ ਸੁਰੱਖਿਅਤ ਰੱਖਣ ਵਾਸਤੇ ਵਾੜ ਦਾ ਕੰਮ ਕਰਦੇ ਨੇ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਹੜੀ ਰਾਖੀ ਵਾਸਤੇ ਵਾੜ ਸੀ ਨਾ ਖੇਤੀ ਦੀ ਲਾਈ ਹੋਈ,
ਪਰਜਾ ਖੇਤ ਕੋ ਖਾਏ ਘੁਟਾਲਾ,
ਉਹ ਖੋਟੇ ਢੱਲ ਤਰੀਕਿਆਂ ਨਾਲ ਉਹ ਉਲਟਾ ਪਰਜਾ ਨੂੰ ਖਾ ਰਹੇ ਸੀ। ਪਰਜਾ ਖੇਤੀ, ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਉਹਦੀ ਰੱਖਿਆ ਖੇਤੀ ਬਚਾਵੇਗਾ ਕੌਣ ਹੈ। ਰਾਜੇ ਲੋਕਾਂ ਤਾਂ ਸਹਾਇਤਾ ਕਰਨੀ ਸੀ, ਲੋਕਾਂ ਦੀ ਮਦਦ ਕਰਨੀ ਸੀ, ਪਰ ਉਹ ਰਾਜੇ ਹੀ ਪਰਜਾ ਰੂਪੀ ਖੇਤੀ ਨੂੰ ਆਪ ਹੀ ਖਾਣ ਲੱਗ ਪਏ। ਇਹੋ ਜਿਹਾ ਕਰਮ ਧਰਮ ਉਹਨਾਂ ਲੋਕਾਂ ਨੇ ਫੜ ਲਿਆ।
ਦੋਹਰਾ ਭਇਓ ਭਾਰ ਧਰ ਪਰ ਅਦਕ,
ਜਦੋਂ ਧਰਤੀ ਦੇ ਉੱਪਰ ਬਹੁਤਾ ਖਾਲਸਾ ਜੀ, ਉਹ ਪਾਪਾਂ ਦਾ ਭਾਰ ਵੱਧ ਗਿਆ।
ਧਰਮ ਧਰਤ ਨਹਿ ਧੀਰ,
ਧਰਮ ਵੀ ਜਿਹੜਾ ਉਹ ਧੀਰਜ ਤੋਂ ਰਹਿਤ ਹੋ ਗਿਆ, ਧੀਰਜ ਛੱਡ ਬੈਠਾ।
ਭਾਓ ਭਗਤ ਨਹਿ ਜਗਤ ਮੈਂ,
ਭਾਓ ਭਗਤੀ ਪ੍ਰੇਮਾ ਭਰਨੀ ਭਗਤੀ ਕਰਨੀ ਜਗਤ ਸੰਸਾਰ ਦੇ ਅੰਦਰੋਂ,
ਵਿਕਲ ਭਾਈ ਭਾ ਭੀਰ,
ਔਰ ਉਹ ਖਾਲਸਾ ਜੀ ਧਰਮ ਦੇ ਭਾਓ ਭਗਤੀ ਵੀ ਜਿਹੜੀ ਸੀ ਉਹ ਵੀ ਖਤਮ ਹੋ ਗਈ, ਅਤੇ ਭੈ ਦੇ ਭੀਤ ਹੋ ਕੇ ਧਰਤੀ ਅਤੇ ਧਰਤੀ ਦੇ ਜੀਵ ਜਿਹੜੇ ਸੀ ਨਾ ਉਹ ਵੀ ਵਿਆਕਲ ਹੋ ਕੇ ਬੇਨਤੀਆਂ ਕਰਨ ਲੱਗੇ।
ਚੌਪਏ ਏਕੰਕਾਰ ਆਰਾਧਨ ਕੀਨਾ,
ਇੱਕ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੀ ਆਰਾਧਨਾ ਕੀਤੀ, ਵਾਹਿਗੁਰੂ ਦੇ ਚਰਨਾਂ 'ਚ ਪੁਕਾਰ ਬੇਨਤੀ ਕੀਤੀ।
ਭਣਤ ਬੇਨਤੀ ਭਾਈ ਅਧੀਨਾ,
ਬੜੀ ਅਧੀਨਗੀ ਨਾਲ ਸਭ ਜੀਵ ਫਰਿਆਦਾਂ ਕਰਦੇ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਹੀ ਉਪਰੈ ਤਿੱਤੈ ਲਹਿਓ ਉਬਾਰ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੈ ਸੁਣਿਆ ਕੰਨ ਦੇ ਤੀਰਕ ਦੇਵੈ ਸਹਿਜ ਸੁਭਾਏ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਸੜਦੀ ਬਲਦੀ ਲੁਕਾਈ ਬੇਬਲਤਾਈ ਦੀ ਹਾਲਤ ਵਿੱਚ ਅਰਦਾਸਾਂ ਪੁਕਾਰਾਂ ਬੇਨਤੀਆਂ ਕਰਦੀ ਹੈ ਵਾਹਿਗੁਰੂ ਦੇ ਚਰਨਾਂ ਵਿੱਚ।
ਪਰਮੇਸ਼ਰ ਪਰ ਪੁਰਖ ਪੁਰਾਤਨ,
ਹੇ ਵਾਹਿਗੁਰੂ ਪਰਮ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਆਦਿ ਸਰੂਪ ਹੋ ਨਿਰੰਕਾਰ।
ਪਰਮ ਪਰਾਵਰ ਨਾਥ ਸਨਾਤਨ,
ਔਰ ਵੱਡਿਆਂ ਛੋਟਿਆਂ ਦੀ ਨਿੱਕੇ ਮੋਟਿਆਂ ਸਭ ਦੀ ਰੱਖਿਆ ਸਹਾਇਤਾ ਕਰਨ ਵਾਲੇ ਮਹਾਰਾਜ, ਤੁਸੀਂ ਪਰਮ ਵੱਡੇ ਹੋ ਔਰ ਪ੍ਰਾਚੀਨ ਹੋ, ਆਦ ਰੂਪ ਹੋ ਹੇ ਅਕਾਲ ਪੁਰਖ ਪਰਮੇਸ਼ਰ।
ਦੀਨ ਬੰਧ ਪ੍ਰਭ ਦੀਨ ਦਇਆਲਾ,
ਹੇ ਦੀਨਾ ਬੰਧੂ ਦੀਨ ਗਰੀਬਾਂ ਦੀ ਪ੍ਰਤਪਾਲਾ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ।
ਦੀਨਾ ਨਾਥ ਪ੍ਰੋਖ ਪ੍ਰਤਪਾਲਾ,
ਹੇ ਦੀਨਾ ਨਾਥ ਮਾਲਕ ਵਾਹਿਗੁਰੂ, ਤੁਸੀਂ ਗੁਪਤ ਲੋਕਾਂ ਦੀ ਵੀ ਪ੍ਰਤਪਾਲਾ ਕਰਨ ਵਾਲੇ ਹੋ, ਪ੍ਰਗਟਤ ਲੋਕਾਂ ਦੀ ਵੀ ਪ੍ਰਤਪਾਲਾ ਕਰਨ ਵਾਲੇ ਹੋ, ਸਭ ਦੀ ਰੱਖਿਆ ਸਹਾਇਤਾ ਕਰਨ ਯੋਗ ਹੋ ਜੀ।
ਅਜਰ ਅਮਰ ਅਨਵਦ ਅਪੇਖਾ,
ਸੱਚੇ ਪਾਤਸ਼ਾਹ ਤੁਸੀਂ ਅਜਰ ਹੋ, ਤੁਹਾਨੂੰ ਜਰ ਵਡੇਪਾ ਨਹੀਂ ਕਦੇ ਆ ਸਕਦਾ। ਅਮਰ ਹੋ, ਤੁਹਾਨੂੰ ਮੌਤ ਨਹੀਂ ਕਦੇ ਆ ਸਕਦੇ। ਅਨਵਾਦ ਕਥਨ ਤੋਂ ਰਹਿਤ ਹੋ,
ਅਭੈ ਨਿਰੰਜਨ ਅਲਖ ਅਲੇਖਾ,
ਭੈ ਤੋਂ ਰਹਿਤ ਹੋ, ਨਿਰੰਜਨ ਮਾਇਆ ਕਾਲਖ ਤੋਂ ਰਹਿਤ ਹੋ, ਅਲੇਖ ਲੇਖੇ ਹਿਸਾਬ ਕਿਤਾਬ ਤੋਂ ਰਹਿਤ ਹੋ ਹੇ ਪਰਮੇਸ਼ਰ।
ਕਲਮਲ ਕਲਕੇ ਕਾਲ ਬਿਥਾਰਾ,
ਪਰ ਸੱਚੇ ਪਾਤਸ਼ਾਹ ਕਲਮਲ ਵੱਡੇ ਭਾਰੀ ਪਾਪ ਹੁਣ ਕਲਯੁਗ ਚ ਇੰਨੇ ਬਿਖਰ ਗਏ ਨੇ, ਇੰਨੇ ਪਾਪ ਵੱਧ ਗਏ ਨੇ।
ਅਬਹ ਭਾਰ ਨਹਿ ਜਾਏ ਸੰਭਾਰਾ,
ਹੁਣ ਸੱਚੇ ਪਾਤਸ਼ਾਹ ਧਰਤੀ ਪੁਕਾਰ ਕੇ ਬੇਨਤੀ ਕਰਦੀ ਹੈ, ਮੇਥੋਂ ਭਾਰ ਹੁਣ ਪਾਪਾਂ ਦਾ ਚੁੱਕਿਆ ਨਹੀਂ ਜਾਂਦਾ।
ਆਤ ਦੋਸਤਰ ਦੁੱਖ ਵੇਲਾ ਭਾਇਓ,
ਜਿਹੜੇ ਅਤਿਅੰਤੀ ਦੁੱਖ ਦੇਣ ਵਾਲੇ ਜਿਹੜੇ ਪਾਪ ਨੇ ਨਾ, ਔਗਣ ਵਿਕਾਰ, ਇਹ ਦੁਨੀਆਂ 'ਚ ਇੰਨੇ ਫੈਲ ਗਏ ਨੇ, ਇੰਨੇ ਹੋ ਗਏ ਹਨ।
ਬਿਨ ਅਵਲੰਬ ਜਾਤ ਨਹਿ ਰਹਿਓ,
ਹੇ ਸੱਚੇ ਪਾਤਸ਼ਾਹ ਹੁਣ ਬਿਨ ਅਵਲੰਬ ਹੈ, ਬਿਨਾਂ ਆਪ ਜੀ ਦੇ ਓਟ ਸਹਾਰੇ ਤੋਂ ਬਗੈਰ ਹੁਣ ਮੈਂ ਰਹਿ ਨਹੀਂ ਸਕਦੀ। ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਸੀਂ ਆਪ ਕਿਰਪਾ ਕਰਕੇ ਕੋਈ ਧੀਰਜ ਦਿਓ ਅਤੇ ਆਪ ਕਿਰਪਾ ਵਰਤਾਓ ਜੀ। ਚਲੋ, ਸੋ ਖਾਲਸਾ ਜੀ, ਇਸ ਤਰੀਕੇ ਦੇ ਨਾਲ ਸਭ ਧਰਤੀ ਪੁਕਾਰ ਕੇ ਬੇਨਤੀ ਕਰ ਰਹੀ ਸੀ। ਸੱਚੇ ਪਾਤਸ਼ਾਹ ਧਰਮ ਦੇ ਚਾਰ ਪੈਰ ਸਨ, ਜਦੋਂ ਸਰਯੁਗ ਬਤੀਤ ਹੋਇਆ ਧਰਮ ਦਾ ਇੱਕ ਪੈਰ ਜਾਂਦਾ ਰਿਹਾ, ਜਦੋਂ ਤ੍ਰੇਤਾ ਯੁੱਗ ਬਤੀਤ ਹੋਇਆ ਧਰਮ ਦਾ ਦੂਜਾ ਪੈਰ ਵੀ ਨਸ਼ਟ ਹੋ ਗਿਆ, ਜਦੋਂ ਦੁਆਪਰ ਯੁੱਗ ਬਤੀਤ ਹੋਇਆ ਧਰਮ ਦਾ ਤੀਜਾ ਪੈਰ ਵੀ ਚਲਾ ਗਿਆ, ਹੁਣ ਕਲਯੁਗ ਵਿੱਚ ਇੱਕ ਪੈਰ ਦੇ ਭਾਰ 'ਤੇ ਮੈਂ ਖਲੋਤੀ ਹਾਂ ਅਤੇ ਮੇਰੀ ਹਾਲਤ ਹੈ ਵੀ ਨਿੱਗਰ ਚੱਲੋ ਰਸਾਤ ਲਟੋਆ, ਮੈਂ ਨਿੱਗਰਦੀ ਹੋਈ ਪਤਾਲ ਨੂੰ ਗਰਕ ਹੋ ਰਹੀ ਹਾਂ। ਸੱਚੇ ਪਾਤਸ਼ਾਹ ਆਪ ਕੋਈ ਸਰਗੁਣ ਸਰੂਪ ਧਾਰ ਕੇ ਹੇ ਅਕਾਲ ਪੁਰਖ ਸੰਸਾਰ 'ਤੇ ਆਉਣ। ਜਿਨ੍ਹਾਂ ਨੇ ਭਾਈ ਗੁਰਦਾਸ ਸਾਹਿਬ ਨੂੰ ਪੜ੍ਹਿਆ ਉਹਨਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ। ਭਾਈ ਸਾਹਿਬ ਜੀ ਲਿਖਦੇ ਨੇ, ਧਰਤੀ ਨੂੰ ਪੁੱਛਿਆ ਵੀ ਧਰਤੀ 'ਤੇ ਨੂੰ ਭਾਰ ਕਿਹਦਾ ਲੱਗਾ ਹੋਇਆ ਹੈ। ਜਿਹੜੇ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਬੜੇ ਬੜੇ ਧੌਲਦਰ ਮਕਾਨ ਬਣੇ ਹੋਏ ਨੇ, ਉਹਨਾਂ ਮਕਾਨਾਂ ਦਾ ਭਾਰ ਹੋਵੇਗਾ ਬਿਲਡਿੰਗਾਂ ਦਾ? ਕਹਿਣ ਲੱਗੇ ਨਹੀਂ। ਕੋ ਹਿਮਾਲੀਏ ਵਰਗੇ ਬੜੇ ਬੜੇ ਪਹਾੜ ਨੇ, ਉਦਰਾਚਲ, ਮਧਿਆਚਲ, ਅਸਥਾਚਲ, ਉਦਰਾਚਲ, ਇਹਨਾਂ ਪਹਾੜਾਂ ਦਾ ਤੈਨੂੰ ਭਾਰ ਲੱਗਾ ਹੋਵੇਗਾ? ਕਹਿਣ ਲੱਗੇ ਨਹੀਂ। ਬੜੇ ਜੀਵ ਜੰਤ ਨੇ ਔਰ 84 ਲੱਖ ਜੂਨ ਦੇ ਜੀਵਾਂ ਦਾ ਭਾਰ ਹੋਵੇਗਾ ਧਰਤੀ? ਕਹਿਣ ਲੱਗੇ ਨਹੀਂ। 7 ਦਰਿਆ ਵਗਦੇ ਨੇ, 999 ਨਦੀਆਂ ਵਗਦੀਆਂ ਨੇ, ਪਾਣੀ ਦੇ ਸਮੁਦਾਅ ਦਾ ਭਾਰ ਹੋਵੇਗਾ ਧਰਤੀ? ਕਹਿਣ ਲੱਗੇ ਨਹੀਂ। ਕਿੰਨੇ ਜੀਵ ਜੰਤ ਨੇ, ਉਹਨਾਂ ਦਾ ਭਾਰ ਹੋਵੇਗਾ? ਬਿਰਛਾਂ ਦਾ ਭਾਰ ਹੋਵੇਗਾ ਧਰਤੀ? ਕਹਿਣ ਲੱਗੇ ਨਹੀਂ। ਫਿਰ ਪੁੱਛਿਆ ਵੀ ਬੜੀ ਹੈਰਾਨਗੀ ਹੈ, ਤੂੰ ਕਹਿੰਦੀ ਮੈਨੂੰ ਭਾਰ ਲੱਗਾ ਹੋਇਆ, ਭਾਰ ਕਿਹਦਾ ਲੱਗਾ ਹੋਇਆ ਹੈ? ਜੋ ਧਰਤੀ ਨੇ ਜਵਾਬ ਤਾਂ ਭਾਈ ਗੁਰਦਾਸ ਸਾਹਿਬ ਨੇ ਵਾਰਾਂ 'ਚ ਖਿਆਲ ਤਾਂ ਪੜ੍ਹਨ ਵਾਲਿਆਂ ਜ਼ਰੂਰ ਵੀਰਾਂ ਨੇ ਬਚਨ ਪੜ੍ਹਿਆ ਹੋਵੇਗਾ। ਧਰਤੀ ਨੇ ਪੁਕਾਰ ਕੇ ਬੇਨਤੀ ਕੀਤੀ, ਮਾਲਕ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟਗੜ੍ਹ ਘਰ ਬਾਰ ਦਸੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਹਾ ਵਹੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ। ਫਿਰ ਭਾਰ ਕਿਹਦਾ ਹੈ? ਭਾਰੇ ਭੂਈ ਅਕਿਰਤ ਕਾਣ ਮੰਦੀ ਹੂੰ ਮੰਦੇ, ਅਕਿਰਤ ਕਾਣ ਜਿਹੜੇ ਰੱਬ ਦੇ ਕੀਤੇ ਹੋਏ ਪਰੇ ਉਪਕਾਰਾਂ ਦਾ ਸ਼ੁਕਰਾਨਾ ਨਹੀਂ ਕਰਦੇ। ਕਿਸੇ ਵੀਰ ਨੇ ਔਖੇ ਵੇਲੇ ਕੰਮ ਸਵਾਰ ਦੇਣਾ, ਜਦੋਂ ਮਸਲਾ ਹੱਲ ਹੋ ਜਾਣਾ ਫਿਰ ਤੂੰ ਕੌਣ ਅਤੇ ਮੈਂ ਕੌਣ, ਐਸਾ ਅਕਿਰਤ ਕਾਣ ਨਾ ਸ਼ੁਕਰੇ ਮਨੁੱਖ ਨੂੰ ਕਿਰਤ ਕਾਣ ਕਿਹਾ ਜਾਂਦਾ ਹੈ। ਕਿਤੇ ਪਰੇ ਉਪਕਾਰ ਅਤੇ ਪਾਣੀ ਫੇਰ ਦੇਣ ਵਾਲਾ ਹੈ। ਕਿੰਨਾ ਕੁ ਮਾੜਾ ਹੈ ਭਾਈ ਗੁਰਦਾਸ ਜੀ, ਇੱਕ ਵਾਰ ਹੋਰ ਸਾਂਝੀ ਕਰਕੇ ਫਤਿਹ ਬੁਲਾਉਣੀ ਚਾਹੁੰਦਾ। ਇੱਕ ਭੰਗਣ ਕੁੱਤੇ ਦਾ ਮਾਸ ਲੈ ਕੇ ਜਾ ਰਹੀ ਸੀ, ਬੰਦੇ ਦੀ ਖੋਪਰੀ 'ਚ ਪਾਇਆ, ਪਾਣੀ ਦੇ ਵਿੰਡ ਦੀ ਸ਼ਰਾਬ ਪਾ ਕੇ ਰਹਿੰਦੇ ਹਾਂ ਬਣਾਇਆ, ਅਤੇ ਖੂਨ ਦਾ ਭਿੱਜਾ ਹੋਇਆ ਕੱਪੜਾ ਉੱਪਰ ਪਾਇਆ ਹੋਇਆ। ਦਾਨੇ ਪ੍ਰਧਾਨੇ ਵਿਅਕਤੀ ਨੇ ਪੁੱਛਿਆ ਵੀ ਭੰਗਣੇ ਇਹ ਕੀ ਲਈ ਜਾਂਦੀ ਹੈ? ਕਹਿਣ ਲੱਗੇ ਦੱਸਣਾ ਤਾਂ ਨਹੀਂ ਸੀ, ਪਰ ਤੂੰ ਪੁੱਛ ਲਿਆ, ਹੁਣ ਦੱਸ ਦਿੰਦੀ ਹੈ। ਇਹ ਹੈ ਕੁੱਤੇ ਦਾ ਮਾਸ ਹੈ, ਬੰਦੇ ਦੀ ਖੋਪਰੀ ਵਿੱਚ ਪਾਇਆ ਹੋਇਆ, ਅਤੇ ਪਾਣੀ ਦੇ ਵੰਡੇ ਦੀ ਸ਼ਰਾਬ ਪਾ ਕੇ ਰਿੰਨੀਆਂ ਬਣਾਇਆ ਸੀ। ਉਹਨੇ ਆਖਿਆ ਤਿੰਨੇ ਹੀ ਨਿਖਿੱਧ ਚੀਜ਼ਾਂ, ਅਤੇ ਫਿਰ ਇਹਨੂੰ ਆ ਖੂਨ ਦੇ ਭਿੱਜੇ ਹੋਏ ਲਿਬੜੇ ਹੋਏ ਕੱਪੜੇ ਨਾਲ ਢੱਕਣ ਦੀ ਭਲਾ ਕੀ ਲੋੜ ਸੀ? ਉਹਨੇ ਆਖਿਆ ਇਸ ਕਰਕੇ ਢੱਕਿਆ ਹੋਇਆ ਵੀ ਕਿਸੇ ਅਕਿਰਤ ਕਣ ਵਿਅਕਤੀ ਦੀ ਕਿਤੇ ਨਿਗਾਹ ਪੈ ਕੇ ਖਰਾਬ ਨਾ ਹੋ ਜਾਂਦਾ ਹੋਵੇ। ਤੁਸੀਂ ਅੰਦਾਜ਼ਾ ਲਾਓ ਕਿੱਡੀ ਭੈੜੀ ਨਿਗਾਹ ਹੋਵੇਗੀ ਉਹਨ ਛੁਕਰੇ ਮਨੁੱਖ ਦੇ। ਸੋ ਉਸ ਸਮੇਂ ਭਾਈ ਗੁਰਦਾਸ ਸਾਹਿਬ ਨੇ ਵਾਰਾਂ 'ਚ ਬਚਨ ਲਿਖੇ, ਮਦ ਵਿੱਚ ਰਿੱਧਾ ਪਾਇਕ ਹੈ ਕੁੱਤੇ ਦਾ ਮਾਸ ਹੈ, ਧਰਿਆ ਮਾਨਸ ਖੋਪਰੀ ਅਤੇ ਸੰਬੰਧੀ ਵਾਸ ਹੈ, ਰਤੂ ਭਰਿਆ ਕੱਪੜਾ ਕਰ ਕੱਜਨ ਟਾਸ ਹੈ, ਢੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ ਹੈ, ਆਖ ਸੁਣਾਏ ਪੁੱਛਿਆ ਲੈ ਹੈ ਵਿਸ਼ਵਾਸ ਹੈ, ਮਤ ਨਦਰੀ ਪਵੇ ਅਕਿਰਤ ਕਹਣ ਹੋਏ ਜਾਏ ਵਿਨਾਸ਼ ਹੈ। ਇਹਨਾਂ ਕਿਰਤ ਕਣਤਾ ਦਾ ਬੋਲਬਾਲਾ ਅਤੇ ਧਰਤੀ ਨੇ ਆਖਿਆ ਦੁਹਾਈ ਰੱਬ ਦੀ, ਹੁਣ ਪਾਪਾਂ ਦਾ ਭਾਰ ਮੈਂ ਇੱਥੇ ਚੁੱਕਿਆ ਨਹੀਂ ਜਾਂਦਾ। ਸੜਦੇ ਬਲਦੇ ਸੰਸਾਰ ਨੇ ਜਦੋਂ ਪੁਕਾਰ ਬੇਨਤੀ ਕੀਤੀ ਤਾਂ ਉਹ ਇੱਕ ਦਿਨ ਕੀਤੀ ਹੋਈ ਫਰਿਆਦ ਪ੍ਰਵਾਨ ਹੋ ਗਈ, ਅਤੇ ਉਹ ਦਾਤੇ ਨੇ ਸੁਣੀ ਪੁਕਾਰ, ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਨਿਰਗੁਣ ਸਰੂਪ ਨੇ ਹੁਣ ਸਰਗੁਣ ਸਰੂਪ ਨੂੰ ਸੰਸਾਰ ਦੀ ਯਾਤਰਾ 'ਤੇ ਭੇਜਿਆ, ਅਤੇ ਫਿਰ ਆਪ ਨਾਰਾਇਣ ਕਲਾ ਤਹਾਰ ਜਗਮੈ ਪਰਵਰਿਓ, ਅਕਾਲ ਪੁਰਖ ਦਾ ਸਰਗੁਣ ਸਰੂਪ ਧਾਰ ਕੇ ਧੰਨ ਗੁਰੂ ਨਾਨਕ ਨਾਮ ਰਖਵਾ ਕੇ ਗਰੀਬ ਨਿਵਾਜ ਸੰਸਾਰ ਦੀ ਯਾਤਰਾ 'ਤੇ 1526 ਬਿਕਰਮੀ ਕੱਤਕ ਦੀ ਪੂਰਨਮਾਸ਼ੀ 1469 ਈਸਵੀ ਨੂੰ ਧੰਨ ਗੁਰੂ ਨਾਨਕ ਸਾਹਿਬ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਐਸੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ, ਉਹਨਾਂ ਸਤਿਗੁਰਾਂ ਦੀਆਂ ਜੀਵਨ ਗਾਥਾਵਾਂ ਆਪਾਂ ਸੁਣਦੇ ਹਾਂ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ ਸਾਡੇ ਹਿਰਦੇ ਵਿੱਚ ਵੀ, ਗੁਰੂ ਕਾ ਇਤਿਹਾਸ ਔਰ ਸਤਿਗੁਰੂ ਦੇ ਕੀਤੇ ਹੋਏ ਪਰੇ ਉਪਕਾਰ ਹਿਰਦੇ 'ਚ ਵੱਸ ਜਾਣ, ਸਤਿਗੁਰੂ ਦੀ ਰਹਿਮਤ ਹੋਵੇ। ਪਿਛਲੇ 25 ਤਾਰੀਖ ਤੋਂ ਲੈ ਕੇ ਰੋਜ਼ਾਨਾ ਦੇ ਦੀਵਾਨ ਵਿੱਚ ਤੁਹਾਡੀ ਸੇਵਾ 'ਚ ਕਥਾ ਰਾਹੀਂ ਬੇਨਤੀ ਕਰਨ ਦਾ ਸੁਭਾਗ ਸਤਿਗੁਰੂ ਨੇ ਬਖਸ਼ਿਆ ਹੈ, ਔਰ ਪਿਛਲੇ ਸਮੇਂ 'ਚ ਵੀ ਆਉਂਦੇ ਰਹੇ। ਤਕਰੀਬਨ 2 ਸਾਲ ਬਾਅਦ ਹੁਣ ਫਿਰ ਸਤਿਗੁਰੂ ਨੇ ਰਹਿਮਤ ਬਖਸ਼ਿਸ਼ ਕੀਤੀ। ਉਸ ਧੰਨ ਗੁਰੂ ਗ੍ਰੰਥ ਸਾਹਿਬ ਚੋਜੀ ਪ੍ਰੀਤਮ ਦਾ ਕੋਟਾਨ ਕੋਟ ਧੰਨਵਾਦ ਹੈ। ਤੁਸੀਂ ਸਾਰੇ ਰਲ ਮਿਲ ਕੇ ਆਪਾਂ ਗੁਰੂ ਕੇ ਗੁਣ ਗਾਉਂਦੇ ਰਹੇ ਸੰਗਤੀ ਰੂਪ ਵਿੱਚ, ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਪ੍ਰਬੰਧਕ ਵੀਰਾਂ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਉਲੀਕਿਆ ਬਣਾਇਆ, ਸੈਕਟਰੀ ਸਾਹਿਬ ਬੈਠੇ ਨੇ, ਪ੍ਰਧਾਨ ਸਾਹਿਬ, ਸਾਰੀ ਆਪਣੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਪ੍ਰਬੰਧਕ ਹੈ, ਉਹਨਾਂ ਸਾਰੇ ਵੀਰਾਂ ਦਾ ਦਿਲ ਦੀ ਗਹਿਰਾਈ ਵਿੱਚੋਂ ਧੰਨਵਾਦ ਕਰਦਾ ਹੈ। ਔਰ ਇਸੇ ਤਰ੍ਹਾਂ ਗੁਰੂ ਘਰ ਦੇ ਕੀਰਤਨੀ ਜਥੇ, ਗੁਰੂ ਘਰ ਦੇ ਗਿਆਨੀ ਲਖਵਿੰਦਰ ਸਿੰਘ ਸਾਹਿਬ ਜੀ, ਹੋਰ ਸਾਰੇ ਸਾਥੀ, ਇਹਨਾਂ ਦੇ ਗ੍ਰੰਥੀ ਸਾਹਿਬਾਨ ਹੈ, ਸਾਰੇ ਵੀਰਾਂ ਦਾ, ਸਾਰੇ ਸੇਵਾਦਾਰਾਂ ਦਾ, ਕਿਉਂਕਿ ਸਾਰੇ ਚੜ੍ਹਦੀ ਕਲਾ ਵਾਲੇ ਹੋ, ਇੱਕ ਦੂ ਇੱਕ ਚੜ੍ਹਦੀ ਆ, ਕੌਣ ਜਾਣਾ ਮੇਰਾ ਨਾਉ ਜੀ, ਸਭ ਚੜ੍ਹਦੀ ਕਲਾ ਵਾਲੇ ਹੋ। ਦਮਦਮੀ ਟਕਸਾਲ ਦੇ ਗੁਰਮੁਖ ਪਿਆਰੇ ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਸਾਹਿਬ ਜੀ, ਬੜੀ ਚੜ੍ਹਦੀ ਕਲਾ ਹੈ ਅਤੇ ਬੜੀ ਵੱਡੀ ਸੇਵਾ ਤੁਹਾਡੇ ਬੱਚਿਆਂ ਨੂੰ ਪੜ੍ਹਾਉਣ ਦੀ ਕਰ ਰਹੇ ਨੇ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਜੀਵਨ ਹੋਰ ਚੜ੍ਹਦੀ ਕਲਾ ਵਾਲਾ ਹੋਵੇ, ਔਰ ਦਮਦਮੀ ਟਕਸਾਲ ਦੀ ਜਥੇ ਸੰਗਤ ਦੀ ਅਤੇ ਕੌਮ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ। ਜਦੋਂ ਮਹਾਂਪੁਰਖਾਂ ਨੇ ਸੇਵਾ ਬਖਸ਼ੀ ਸੀ ਦਮਦਮੀ ਟਕਸਾਲ ਦੀ ਅਮੈਰੀਕਾ ਦੀ ਧਰਤੀ 'ਤੇ, ਉਸ ਸਮੇਂ ਵੀ ਬਾਬਾ ਜੀ ਨੂੰ, ਬਾਬਾ ਸਾਗਰ ਸਿੰਘ ਜੀ ਨੇ ਕਿਹਾ ਸੀ ਵੀ ਮੈਂ ਜੋ ਕੀਤਾ ਤੁਸੀਂ ਸਾਰਿਆਂ ਨੇ ਸਾਥ ਦੇਣਾ ਹੈ। ਸੋ ਉਹ ਬਚਨ ਉਹਨਾਂ ਨੂੰ ਅੱਜ ਵੀ ਯਾਦ ਨੇ, ਗੁਰੂ ਦੀ ਕਿਰਪਾ ਹੈ। ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਤਿਕਾਰ, ਮੇਰੇ ਮਨ 'ਚ ਅਥਾਹ ਹੈ ਅਤੇ ਗੁਰੂ ਇਸ ਤਰ੍ਹਾਂ ਬਣਾਈ ਰੱਖੇ। ਭਾਈ ਸਾਹਿਬ ਭਾਈ ਚਮਕੌਰ ਸਿੰਘ ਸਾਹਿਬ ਜੀ ਕਥਾ ਦਾ ਪਾਠ ਕਰਦੇ, ਮੇਰੇ ਨਾਲ ਤਾਂ ਵਿਦਵਾਨ ਨੇ ਪਰ ਲੱਗੀ ਹੋਈ ਡਿਊਟੀ ਦੇ ਮੁਤਾਬਕ ਉਹ ਸੇਵਾ ਨਿਭਾਉਂਦੇ ਰਹੇ ਨੇ। ਮੈਂ ਉਸ ਇਹਨਾਂ ਵੀਰਾਂ ਦਾ ਵੀ ਧੰਨਵਾਦੀ ਹਾਂ। ਸਤਿਗੁਰੂ ਕਿਰਪਾ ਕਰਨਾ, ਸਮੁੱਚੇ ਰੂਪ ਵਿੱਚ ਗੁਰੂ ਕੀ ਸੰਗਤ ਦਾ ਧੰਨਵਾਦ, ਜਿਨ੍ਹਾਂ ਨੇ ਬੜੇ ਤਨ ਕਰਕੇ, ਮਨ ਕਰਕੇ, ਧਨ ਕਰਕੇ ਲੰਗਰਾਂ ਦੀ ਸੇਵਾ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੀ ਸੁਚੱਜੀ ਅਗਵਾਈ ਹੇਠ ਸ਼ਹੀਦ ਹੋਣ ਵਾਲੇ ਮਰੋ ਜੀਵੜਿਆਂ ਦੀ ਪਵਿੱਤਰ ਯਾਦ, ਜਿਹੜੀ ਲੰਮੇ ਸਮੇਂ ਤੋਂ ਬਣਦੀ ਪਹਿਲੀ ਉਹ ਖਾਲਸਾ ਜੀ 5 ਪਿਆਰਿਆਂ ਤੋਂ ਤਖਤਾਂ 'ਤੇ ਜਥੇਦਾਰ ਟੱਕ ਲਵਾ ਕੇ ਸੇਵਾ ਆਰੰਭ ਕੀਤੀ ਗਈ ਸੀ, ਉਸ ਸੇਵਾ ਵਿੱਚ ਵੀ ਯੋਗਦਾਨ ਪਾਇਆ। ਸ਼ਹੀਦ ਪਰਿਵਾਰਾਂ ਦੀ ਮਦਦ, ਜੇਲ੍ਹਾਂ ਵਾਲਿਆਂ ਦੀ ਮਦਦ ਹੈ ਅਤੇ ਨਾਲ ਦੀ ਨਾਲ ਸਿਗਰੀ ਘਰ ਵਣਜਾਰੇ ਜਿਹੜੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਬੜੇ ਗਰੀਬ ਸਿੱਖ ਨੇ, ਦਮਦਮੀ ਟਕਸਾਲ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਉਹਨਾਂ ਨੂੰ ਤਾਂ ਕਿ ਗੁਰਮਤਿ ਦੀ ਵਿੱਦਿਆ ਦਿੱਤੀ ਜਾ ਸਕੇ। ਉੱਥੇ ਗੁਰਮਤਿ ਸੰਗੀਤ ਵਿਦਿਆਲਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਂ 'ਤੇ ਖੋਲ੍ਹਿਆ ਜਾ ਰਿਹਾ ਹੈ। ਤੁਸੀਂ ਸਾਰੀਆਂ ਸੰਗਤਾਂ ਨੇ ਬੜੀ ਵੱਡੀ ਸੇਵਾ ਵਿੱਚ ਹਿੱਸਾ ਪਾਇਆ ਹੈ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਪ੍ਰਦਾਨ ਕਰਨਾ, ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਾ, ਇਹ ਤੁਹਾਡੀ ਸੇਵਾ 'ਚ ਬੇਨਤੀ ਹੈ। ਜਦੋਂ ਫਿਰ ਸਤਿਗੁਰੂ ਨੇ ਕਦੇ ਸੁਭਾਗ ਬਖਸ਼ਿਆ, ਤੁਹਾਡੇ ਗੁਰਸਿੱਖਾਂ ਦੇ ਦਰਸ਼ਨ ਦੀਦਾਰ ਸਤਿਗੁਰੂ ਕਰਾਉਣਗੇ। ਭੁੱਲਾਂ ਚੁੱਕਾਂ ਨੂੰ ਕਦੇ ਵੀ ਨਾ ਚਿਤਾਰਿਓ, ਛੋਟਾ ਵੀਰ ਜਾਣ ਕੇ ਮੁਆਫ਼ ਕਰੋਗੇ। ਅਰਦਾਸ ਕਰਿਓ ਸਤਿਗੁਰੂ ਆਉਣ ਵਾਲੇ ਸਮੇਂ 'ਚ ਸੁਮਤ ਬਖਸ਼ਣ, ਆਪਣੇ ਦਰ ਦੀ ਸੇਵਾ ਸਤਿਗੁਰੂ ਚੜ੍ਹਦੀ ਕਲਾ ਨਾਲ ਲੈਂਦੇ ਰਹਿਣ, ਇਹ ਗੁਰੂ ਕੇ ਚਰਨਾਂ 'ਚ ਅਰਦਾਸ ਕਰਿਓ। ਸਤਿਗੁਰੂ ਰਹਿਮਤ ਬਖਸ਼ੇ ਵਰਤਾਉਣ, ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜੀ।
ਆਤ ਦੋਸਤਰ ਦੁੱਖ ਵੇਲਾ ਭਾਇਓ, ਬਿਨ ਅਵਲੰਬ ਜਾਤ ਨਹ ਰਹਿਓ। ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।